एक समय श्री सतगुरु दे खुशियां पूरे आनंद ऊपर बिराजे दम दम जैसे सस रव चंद।
वाहेगुरु जी का खालसा
वाहेगुरु जी की फतेह।
परम सत्कार योग सन्मान योग गुरु का खास रूप गुरु खालसा सात संगत सतगुरु गरीब नवाज पतत पावन भगत वछल कृपा निदान धन धन श्री गुरु ग्रंथ साहिब जी महाराज जी दे पवित्र और पावन चरण कमला अंदर संध्या वेले दे दवाना विच हाजरियां भर के अपने जीवन दियां घड़ियां गुरु लेखे ला के सफला और सकारथा कर रहे। अवर काज तेरा किता ना काम मिल साध संगत भज केवल नाम। सत संगत विच जुड़ के निरंकार दे नाम दा भजन करना यही साड़ी जिंदगी दा मुख मकसद ते प्रयोजन है। एदे तो इलावा होर जितने भी काम ने वो साड़े परमार्थ दे रस्ते ते साड़े काम नहीं होने। परमार्थ दे मार्ग ते इको रस्ता काम आना है इको कर्म काम आना है वो है साध संगत विच परमेश्वर दा भजन कीता होया। श्री गुर पंथ प्रकाश दी लड़ीवार कथा आप जी सरवण कर रहे हो। भाई साहब भाई रतन सिंह जी जिन्हां ने बाबा गुलाब राय जी दे कुछ प्रसंग जो उन्होंने उस वेले दे बाबा गुलाब राय जी दे समकाली मसंद सुलखणे मसंद दे पोतरे कोलों सुने ने। भाई साहब दे कोले सारी कथा सीने बसीने पहुंची है। उन्हां नूं ये सारा कुछ लभण वास्ते बाहर नहीं जाना पिया परिवार विच्चों ही सारा कुछ मिल गया। तो भाई साहब जी ने गुलाब राय का सारा प्रसंग दसिया कि 18 जी सन गुलाब राय दे पर एक भी पिछे बचिया नहीं उहदी अंश वंश नहीं रही। उहदा कारण सी कि नौवें पातशाह दे अस्थान ते सेवा करन वाले बाबा गुरबख्श जी नाम दे उदासी साधु उहनां दे नाल गुलाब राय दा झगड़ा होया। विवाद इन्ना ज्यादा वध गया कि अपने पुत्रां नूं कह के बाबा गुरबख्श जी नूं मार पवाई उहनां दे केस पुट्टे जटावां पुट्टियां। तां बाबे गुरबख्श ने जवाब दिता तेरी अंश ही ना रहे तेरा वंश खत्म हो जाए। तो ये बचन उस साधु दे पूरे हुए ते 18 दे 18 जी गुलाब राय दे परिवार दे समाप्त हो गए। उन्हां चो कईयां दी शादी हुई सी कई कुवारे सन जिन्हां दी शादी हुई उन्हां दी भी अगों अंश ना वधी। तो इस प्रकार दे नाल गुलाब राय दा सारा कुछ खत्म हो गया। हुण जिहड़े सोढ़ी परिवार आनंदपुर साहब च जां कीर्तपुर साहब च ने उह सोढ़ी बाबा श्याम चंद जी जो गुलाब राय दे भरा सन बाबे सूरजमल दे पुत्र सन उन्हां दी अंश वंश विचों हुण जिहड़े सोढ़ी परिवार ने उह नजर आउंदे ने सोढ़ियां दे घर ने। तो इह कथा भाई साहब जी ने सुनाई है। भाई साहब जी तक एक इतिहासक वाकियात होर पहुंचिया आनंदपुर साहब दे नाल ही संबंधित है। एक सिख दा प्रसंग उत्थों दे किसे सिंह ने भाई रतन सिंह जी नूं सुनाया ते भाई साहब जी ने वह प्रसंग इत्थे कथा विच अंकित कीता है। आओ अज दे उस प्रसंग की कथा मन विरतियां एकागर करके सरवण करिए। गुरु कलगियां वाले चोजी प्रीतम पंथ दे वाली चिट्टियां बाजां वाले शमशेरे बहादुर देग और तेग के धनी नासरो मनसूर गुरु गोबिंद सिंह एज दी मंजूर गुरु गोबिंद सिंह हाकरा गंजूर गुरु गोबिंद सिंह जुमला फैजे नूर गुरु गोबिंद सिंह हक हक आदेश ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਪਾਵਨ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਗੁਰੂ ਸਾਹਿਬ ਜੀਓ
ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ ਦੋਹਰਾ ਇੱਕ ਸਮੇਂ ਸ੍ਰੀ ਸਤਿਗੁਰੂ ਦੇ ਖੁਸ਼ੀਆਂ ਪੁਰ ਆਨੰਦ
ਇੱਕ ਸਮੇਂ ਦਾ ਵਚਨ ਹੈ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਬਿਰਾਜਮਾਨ ਸਨ ਤੇ ਆਨੰਦਪੁਰ ਸਾਹਿਬ ਵਿਖੇ ਗੁਰਤਾ ਗੱਦੀ ਤੇ ਸਾਹਿਬ ਜੀ ਬੈਠੇ ਨੇ ਬੇਅੰਤ ਮਾਈ ਭਾਈ ਗੁਰੂ ਕੇ ਸਿੱਖ ਆ ਕੇ ਸਤਿਗੁਰਾਂ ਦੇ ਦਰਸ਼ਨ ਕਰ ਰਹੇ ਨੇ ਦੂਰੋਂ ਦੁਰੇਡਿਓਂ ਸੰਗਤਾਂ ਮਹਾਰਾਜ ਜੀ ਦੇ ਚਰਨਾਂ ਚ ਹਾਜ਼ਰੀਆਂ ਭਰ ਰਹੀਆਂ ਕੋਈ ਕਾਬਲ ਤੋਂ ਆਇਆ ਕੋਈ ਕੰਧਾਰ ਤੋਂ ਆਇਆ ਕੋਈ ਅਫਗਾਨਿਸਤਾਨ ਤੋਂ ਆਇਆ ਕੋਈ ਈਰਾਨ ਤੋਂ ਆਇਆ ਕੋਈ ਇਰਾਕ ਤੋਂ ਆਇਆ ਹੈ ਕੋਈ ਬਲਕ ਬੁਖਾਰੇ ਤੋਂ ਆਇਆ ਹੈ ਕੋਈ ਮੁਲਤਾਨ ਤੋਂ ਕੋਈ ਧੰਨੀ ਖੇਪ ਤੋਂ ਕੋਈ ਪੱਖਰ ਸੱਖਰ ਦੇ ਇਲਾਕੇ ਤੋਂ ਏਦਾਂ ਬੇਅੰਤ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰ ਰਹੀਆਂ ਨੇ ਔਰ ਕਲਗੀਆਂ ਵਾਲੇ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਸਾਰਿਆਂ ਸਿੱਖਾਂ ਤੇ ਸਾਰੀਆਂ ਸੰਗਤਾਂ ਤੇ ਆਪਣੀਆਂ ਖੁਸ਼ੀਆਂ ਵਰਤਾ ਰਹੇ ਹਨ
ਉੱਪਰ ਬਿਰਾਜੈ ਦਮ ਦਮ ਜੈਸੇ ਸਤ ਰਵ ਚੰਦ
ਆਨੰਦਪੁਰ ਸਾਹਿਬ ਵਿਖੇ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਮਦਮਾ ਮਹਾਰਾਜ ਜੀ ਜਿੱਥੇ ਬੈਠ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਨੇ ਜਿੱਥੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਦਿਓਰਾ ਹੈ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਉੱਚਾ ਦਮਦਮਾ ਆਸਣ ਬਣਿਆ ਹੋਇਆ ਉਹਦੇ ਤੇ ਗਰੀਬ ਨਿਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਿਰਾਜ ਰਹੇ ਨੇ ਇਸ ਤਰ੍ਹਾਂ ਬਿਰਾਜ ਰਹੇ ਨੇ ਜੈਸੇ ਚੰਦਰਮਾ ਪੂਰਨਮਾਸ਼ੀ ਦੀ ਰਾਤ ਨੂੰ ਆਕਾਸ਼ ਵਿੱਚ ਬਿਰਾਜਮਾਨ ਹੁੰਦਾ ਹੈ ਜੈਸੇ ਆਕਾਸ਼ ਵਿੱਚ ਸੂਰਜ ਬਿਰਾਜਮਾਨ ਹੁੰਦਾ ਹੈ ਚੰਦਰਮਾ ਤੇ ਸੂਰਜ ਦੇ ਸਮਾਨ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਪ੍ਰਕਾਸ਼ ਕਰ ਰਹੇ ਨੇ ਬਿਰਾਜਮਾਨ ਹਨ
ਚੌਪਈ ਤੋ ਇੱਕ ਸਿੱਖ ਨੇ ਉਤਰਤ ਜੋੜੇ
ਇਹਨੇ ਨੂੰ ਇੱਕ ਸਿੱਖ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ ਸੰਗਤਾਂ ਬੇਅੰਤ ਆ ਰਹੀਆਂ ਨੇ ਇੱਕ ਗਰੀਬ ਸਿੱਖ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ ਬੜੇ ਪਿਆਰ ਨਾਲ ਸਤਿਕਾਰ ਨਾਲ ਸਤਿਗੁਰਾਂ ਦੇ ਚਰਨਾਂ ਤੇ ਇਹਨੇ ਮੱਥਾ ਟੇਕਿਆ ਔਰ ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਿਆਂ ਕਹਿਣ ਲੱਗਾ
ਹੈ ਮੋਏ ਘਰ ਪੱਕਣ ਕੀ ਲੋੜੈ
ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਗਰੀਬ ਸਿੱਖ ਹਾਂ ਤੇ ਮਹਾਰਾਜ ਜੀ ਮੇਰੇ ਮਨ ਦੀ ਇੱਛਾ ਹੈ ਕਿ ਮੈਂ ਕੱਖਾਂ ਦੀ ਕੁੱਲੀ ਚ ਰਹਿਣਾ ਇੱਕ ਛੋਟਾ ਜਿਹਾ ਘਰ ਹੈ ਕੱਖਾਂ ਦਾ ਕੱਚਾ ਘਰ ਬਣਿਆ ਹੋਇਆ ਤੇ ਮੇਰੀ ਇੱਛਾ ਹੈ ਕਿ ਮੇਰਾ ਮਕਾਨ ਪੱਕਾ ਬਣ ਜਾਏ ਸਿੱਖ ਨੇ ਜੋ ਮੰਗਣਾ ਗੁਰੂ ਦੇ ਕੋਲੋਂ ਹੀ ਮੰਗਣਾ ਨਾ ਜੇ ਕੋਈ ਦੁਨਿਆਵੀ ਪਦਾਰਥ ਵੀ ਮੰਗਣਾ ਤਾਂ ਵੀ ਸਤਿਗੁਰਾਂ ਨੂੰ ਹੀ ਬੇਨਤੀ ਕਰਨੀ ਜੇ ਅਧਿਆਤਮਕ ਜਗਤ ਦੀ ਕੋਈ ਖੇਡ ਦੀ ਗੱਲ ਮੰਗਣੀ ਹੈ ਤਾਂ ਵੀ ਸਤਿਗੁਰਾਂ ਨੂੰ ਬੇਨਤੀ ਕਰਨੀ ਹੈ ਜੇ ਦੁਨਿਆਵੀ ਪਦਾਰਥ ਮੰਗਣੇ ਨੇ ਤਾਂ ਵੀ ਸਤਿਗੁਰਾਂ ਕੋਲੋਂ ਹੀ ਮੰਗਣਾ ਨਾ ਤਾਣ ਮੰਗੋ ਮਾਣ ਮੰਗੋ ਤਾਣ ਮੰਗੋ ਧਨ ਲਖਮੀ ਸੁੱਤ ਦਿਓ ਸਭ ਕੁਝ ਸਤਿਗੁਰਾਂ ਕੋਲੋਂ ਹੀ ਮੰਗਣਾ ਹੋਰ ਅਸੀਂ ਜਾਣਾ ਵੀ ਕਿੱਥੇ ਸਾਹਿਬ ਤੋਂ ਬਿਨਾਂ ਸਾਡਾ ਹੈ ਹੀ ਕੌਣ ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਸਿੱਖ ਨੇ ਬੇਨਤੀ ਕੀਤੀ ਮਹਾਰਾਜ ਮੈਨੂੰ ਇੱਛਾ ਹੈ ਕਿ ਮੇਰਾ ਘਰ ਪੱਕਾ ਹੋ ਜਾਏ ਮੇਰਾ ਘਰ ਪੱਕਾ ਹੋਣ ਦੀ ਲੋੜ ਹੈ ਕਿਉਂਕਿ ਕੱਚਾ ਘਰ ਹੈ ਮਹਾਰਾਜ ਸੱਚੇ ਪਾਤਸ਼ਾਹ ਹਨੇਰੀ ਆਵੇ ਮੀਂਹ ਆਵੇ ਝੱਖੜ ਆਵੇ ਤਾਂ ਵੀ ਸਾਨੂੰ ਸਮੱਸਿਆ ਰਹਿੰਦੀ ਹੈ ਵੀ ਕਿਤੇ ਉੱਡ ਨਾ ਜਾਵੇ ਕੱਖਾਂ ਦੀ ਕੁੱਲੀ ਮਹਾਰਾਜ ਸੱਚੇ ਪਾਤਸ਼ਾਹ ਏਦਾਂ ਡਰ ਬਣਿਆ ਰਹਿੰਦਾ ਹੈ ਤੇ ਮੇਰੀ ਇੱਛਾ ਹੈ ਮੇਰਾ ਮਕਾਨ ਪੱਕਾ ਬਣ ਜਾਵੇ
ਫੂਸ ਪੱਲਰਨ ਮਲਹਮ ਆਰੈਤ
ਮਹਾਰਾਜ ਫੂਸ ਤੇ ਪੱਲਰ ਘਾਹ ਦੇ ਜਿਹੜੇ ਤ੍ਰਿਣ ਆਦਿਕ ਨੇ ਉਹਨੂੰ ਜੋੜ ਕੇ ਮਹਾਰਾਜ ਜੀ ਇੱਕ ਕੱਚਾ ਜਿਹਾ ਕੋਠਾ ਬਣਾਇਆ ਹੋਇਆ ਇਹ ਨੀ ਪਤਾ ਵੀ ਕਦੋਂ ਹਨੇਰੀ ਨਾਲ ਉੱਡ ਜਾਏ ਇਹ ਨੀ ਪਤਾ ਵੀ ਕਿਹੜੇ ਵੇਲੇ ਉਹਨੂੰ ਅੱਗ ਲੱਗ ਜਾਏ ਤੇ ਉਹ ਸੜ ਕੇ ਸਵਾਹ ਹੋ ਜਾਏ ਮਹਾਰਾਜ ਏਦਾਂ ਦਾ ਇੱਕ ਘਾਹ ਫੂਸ ਦਾ ਬਣਿਆ ਹੋਇਆ ਮੇਰਾ ਇੱਕ ਛੋਟਾ ਜਿਹਾ ਕਮਰਾ ਹੈ ਜਿਹਦੇ ਵਿੱਚ ਮਹਾਰਾਜ ਜੀ ਮੈਂ ਰਹਿ ਰਿਹਾ
ਬਹੁ ਹਮਰੀ ਘਰ ਪੱਕੇ ਚਹਿਤ
ਮਹਾਰਾਜ ਮੈਂ ਤਾਂ ਔਖਾ ਸਮਾਂ ਸੌਖਾ ਸਮਾਂ ਪਾਸ ਕਰ ਲਿਆ ਮਹਾਰਾਜ ਮੇਰਾ ਅੱਗੇ ਇੱਕ ਲੜਕਾ ਸੀ ਉਹ ਮੈਂ ਲੜਕਾ ਵਿਆਹ ਕੇ ਲਿਆਂਦਾ ਤੇ ਮੇਰੀ ਬਹੁ ਆਈ ਹੈ ਘਰ ਦੇ ਵਿੱਚ ਨੂੰਹ ਰਾਣੀ ਆਈ ਹੈ ਤੇ ਮੇਰੀ ਜਿਹੜੀ ਉਹ ਨੂੰਹ ਰਾਣੀ ਆ ਉਹ ਪਿੱਛੇ ਪੱਕੇ ਮਕਾਨ ਚ ਰਹਿੰਦੀ ਰਹੀ ਹੈ ਹੁਣ ਇੱਥੇ ਸਾਡੇ ਘਰ ਆ ਕੇ ਉਹਨੂੰ ਕੱਚੇ ਮਕਾਨ ਚ ਰਹਿਣਾ ਪੈ ਰਿਹਾ। ਹੁਣ ਉਹ ਜਿੱਦ ਕਰਦੀ ਆ ਵੀ ਮਕਾਨ ਪੱਕਾ ਬਣਾਓ। ਮਹਾਰਾਜ ਸੱਚੇ ਪਾਤਸ਼ਾਹ ਹੁਣ ਮੇਰੇ ਕੋਲ ਇੰਨੀ ਸਮਰੱਥਾ ਨਹੀਂ ਕਿ ਮੈਂ ਮਕਾਨ ਪੱਕਾ ਬਣਾ ਸਕਾਂ, ਮੇਰੇ ਕੋਲ ਇੰਨੀ ਤਾਕਤ ਨਹੀਂ, ਪਰ ਮੇਰੀ ਉਹ ਜਿਹੜੀ ਨੂੰਹ ਆ ਉਹਨੇ ਜਿੱਦ ਕੀਤੀ ਹੋਈ ਆ ਵੀ ਮੈਂ ਪੱਕੇ ਮਕਾਨ ਚ ਰਹਿਣਾ। ਮੈਂ ਤਾਂ ਪਿੱਛੇ ਆਪਣੇ ਪੇਕਿਆਂ ਦੇ ਪੱਕਿਆਂ ਮਕਾਨਾਂ ਚ ਰਹਿੰਦੀ ਰਹੀ ਆ, ਇੱਥੇ ਆ ਮੈਨੂੰ ਘਾਸ ਫੂਸ ਦੀ ਬਣੀ ਹੋਈ ਛੱਪਰੀ ਚ ਰਹਿਣਾ ਪੈ ਰਿਹਾ, ਮੈਂ ਨਹੀਂ ਇੱਥੇ ਰਹਿਣਾ। ਮਹਾਰਾਜ ਇਸ ਤਰ੍ਹਾਂ ਜਿਹੜੀ ਉਹ ਮੇਰੀ ਨੂੰਹ ਹੈ ਏਦਾਂ ਦੇ ਮੈਨੂੰ ਬਚਨ ਕਰਦੀ ਹੈ।
ਤੋ ਸਤਿਗੁਰ ਉਸ ਹਸਪੁਰ ਮਾਇਓ ਫੂਸ ਪਲਰ ਦਿਓ ਅਗਨ ਲਗਾਇਓ।
ਇਹ ਸੁਣ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਹੱਸ ਪਏ ਤੇ ਮੁਸਕਰਾ ਕੇ ਗਰੀਬਨ ਵਾਜ ਕਹਿੰਦੇ, ਅੱਛਾ ਜਿਹੜਾ ਤੇਰਾ ਘਾਸ ਫੂਸ ਦਾ ਬਣਿਆ ਹੋਇਆ ਮਕਾਨ ਹੈ ਏਦਾਂ ਕਰ ਵੀ ਉਹਨੂੰ ਜਾ ਕੇ ਅੱਗ ਲਾ ਕੇ ਫੂਕ ਦੇ, ਉਹਨੂੰ ਅੱਗ ਲਾ ਕੇ ਸਾੜ ਦੇ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ।
ਸੁਣਤ ਸਿੱਖ ਘਰ ਕੋਟ ਧਾਇਆ।
ਦੇਖੋ ਖਾਲਸਾ ਜੀ, ਸਿੱਖ ਦੇ ਅੰਦਰ ਗੁਰੂ ਦਾ ਬਚਨ ਮੰਨਣ ਦੀ ਕਿਹੋ ਜਿਹੀ ਬਿਰਤੀ ਹੈ। ਅੱਜ ਦਾ ਕੋਈ ਸਿੱਖ ਹੁੰਦਾ ਤੇ ਉਹਨੇ ਕਹਿਣਾ ਮਹਾਰਾਜ ਪਹਿਲਾਂ ਪੱਕੇ ਮਕਾਨ ਵਾਸਤੇ ਮਾਇਆ ਦਾ ਪ੍ਰਬੰਧ ਕਰ ਦਿਓ ਤਾਂ ਹੀ ਉਹ ਢਾਵਾਂਗਾ, ਵੀ ਪੱਕਾ ਵੀ ਨਾ ਬਣੇ ਤੇ ਕੱਚਾ ਵੀ ਗਵਾ ਬੈਠਾ। ਪਰ ਉਹ ਸਿੱਖ ਨੇ ਅੱਗੋਂ ਕੋਈ ਹੀਲ ਹੁਜਤ ਨਹੀਂ ਕੀਤੀ, ਉਹਨੇ ਕੋਈ ਅੱਗੋਂ ਕੋਈ ਮਹਾਰਾਜ ਜੀ ਸੱਚੇ ਪਾਤਸ਼ਾਹ ਨੂੰ ਜਵਾਬ ਨਹੀਂ ਦਿੱਤਾ, ਮਹਾਰਾਜ ਇਹ ਕਿਉਂ ਕਰਾਂ, ਕਿਉਂਕਿ ਸਿੱਖ ਦਾ ਮਤਲਬ ਹੀ ਨਹੀਂ ਕਿ ਗੁਰੂ ਦੇ ਕੀਤੇ ਹੋਏ ਬਚਨ ਨੂੰ ਮੋੜ ਕੇ ਆਖੇ ਕਿ ਮੈਂ ਨਹੀਂ ਕਰਦਾ। ਸਿੱਖ ਦਾ ਕਰਮ ਹੈ ਗੁਰ ਕਹਿਆ ਸਾਕਾਰ ਕਮਾਵੋ, ਜੋ ਗੁਰੂ ਨੇ ਕਹਿ ਦਿੱਤਾ ਸਿੱਖ ਨੇ ਸਤ ਬਚਨ ਕਰਕੇ ਉਸ ਬਚਨ ਦੀ ਕਮਾਈ ਕਰਨੀ ਹੈ। ਇਹਨੂੰ ਕਹਿੰਦੇ ਨੇ ਮੰਨਣ ਦੀ ਬਿਰਤੀ। ਇਹ ਮੰਨਣ ਦੀ ਗੱਤਵਾਰੀ ਜਿਹੜੀ ਮਹਾਰਾਜ ਜੀ ਨੇ ਪੌੜੀ ਉਚਾਰੀ ਹੈ ਨਾ, ਧੰਨ ਗੁਰੂ ਨਾਨਕ ਸਾਹਿਬ ਨੇ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹੈ ਪਿੱਛੇ ਪਛਤਾਏ। ਮੰਨਣ ਦੀ ਅਵਸਥਾ ਦੀ ਗੱਲ ਹੋ ਰਹੀ ਹੈ। ਸੁਣਨ ਵਾਲੇ ਤਾਂ ਬੜੇ ਹੁੰਦੇ ਨੇ, ਮੰਨਣ ਵਾਲੇ ਵਿਰਲੇ ਹੁੰਦੇ ਨੇ। ਤੋ ਇਹ ਸਿੱਖ ਨੇ ਅੱਗੋਂ ਕੋਈ ਹੀਲ ਉੱਜਤ ਨਹੀਂ ਕੀਤੀ। ਜੋ ਬਚਨ ਗੁਰੂ ਕਲਗੀਧਰ ਨੇ ਕਿਹਾ ਕਿ ਜਾ ਕੇ ਸਾੜ ਦੇ ਆਪਣੀ ਉਹ ਝੁੱਗੀ ਜਿਹੜੀ ਬਣੀ ਹੋਈ ਆ ਘਾਸ ਫੂਸ ਦੀ, ਤੇ ਸਿੱਖ ਉਸੇ ਵੇਲੇ ਸੱਤ ਬਚਨ ਕਹਿ ਕੇ ਮਹਾਰਾਜ ਜੀ ਦੇ ਚਰਨਾਂ ਚੋਂ ਉੱਠ ਕੇ ਗਿਆ।
ਲੋਕ ਗਵਾਂਢਣ ਆਖ ਸੁਣਾਇਆ।
ਇਹਨੇ ਜਾ ਕੇ ਆਪਣੇ ਗਵਾਂਢੀ ਲੋਕਾਂ ਨੂੰ ਕਹਿ ਦਿੱਤਾ ਵੀ ਸੱਜਣੋ ਮੈਂ ਆਪਣਾ ਘਰ ਸਾੜਨ ਲੱਗਾ, ਵੀ ਨੇੜੇ ਤੇੜੇ ਤੁਹਾਡੇ ਵੀ ਘਰ ਨੇ ਤੇ ਤੁਸੀਂ ਆਪਣਾ ਬਚਾ ਕਰਕੇ ਰੱਖਿਆ ਜੇ। ਪਹਿਲਾਂ ਤੁਹਾਨੂੰ ਦੱਸਦੇ ਵੀ ਮੈਂ ਆਪਣਾ ਘਰ ਸਾੜਨ ਲੱਗਾ, ਜਲਾਣ ਲੱਗਾ, ਪਰ ਤੁਸੀਂ ਆਪਣਾ ਹਿਸਾਬ ਕਿਤਾਬ ਸਾਂਭ ਕੇ ਰੱਖਿਓ ਜੇ, ਵੀ ਕਿਤੇ ਤੁਸੀਂ ਆਖੋ ਵੀ ਸਾਨੂੰ ਦੱਸਿਆ ਨਹੀਂ। ਤੇ ਇਸ ਤਰ੍ਹਾਂ ਇਹਨੇ ਸਾਰੇ ਲੋਕਾਂ ਨੂੰ ਆਂਢੀਆਂ ਗੁਆਂਢੀਆਂ ਨੂੰ ਬੋਲ ਕੇ ਸੁਣਾ ਦਿੱਤਾ।
ਫੋਟ ਫੋਟ ਉਸ ਲੋਕਨ ਕਹਿਓ ਆਪਣੋ ਘਰ ਕਿਮ ਫੋਕਨ ਡਿਓ।
ਉਹਨਾਂ ਲੋਕਾਂ ਨੇ ਆਖਿਆ ਉਹ ਧਿਕਾਰ ਹੈ ਤੇਰੇ ਤੇ, ਧਿਕਾਰ ਹੈ। ਇਹਨੂੰ ਲਾਹਨਤਾਂ ਪਾਉਣ ਲੱਗ ਪਏ ਲੋਕ, ਧਿਕਾਰਾਂ ਪਾਉਣ ਲੱਗ ਪਏ ਵੀ ਤੂੰ ਆਪਣਾ ਘਰ ਵਸਾਉਣ ਦੀ ਬਜਾਏ ਉਹਨੂੰ ਸਾੜਨ ਲੱਗਾ, ਇਹ ਕਿੱਦਾਂ ਦੀ ਅਕਲ ਤੈਨੂੰ, ਇਹ ਮਤ ਕਿਹਨੇ ਦੇ ਦਿੱਤੀ ਹੈ, ਕਿੱਦਾਂ ਦੀ ਅਕਲ ਤੂੰ ਧਾਰਨ ਕਰ ਲਈ ਹੈ, ਧਿਕਾਰ ਹੈ ਤੇਰੇ ਤੇ ਕਿ ਤੂੰ ਆਪਣਾ ਘਰ ਸਾੜਨ ਲੱਗਾ, ਫੂਕਣ ਲੱਗਾ, ਇਹ ਕਿਉਂ ਕਰਨ ਲੱਗਾ।
ਤਬ ਸਿੱਖ ਨੇ ਸਭ ਬਾਤ ਜਤਾਈ।
ਸਿੱਖ ਨੇ ਉਹਨਾਂ ਗੁਆਂਢੀਆਂ ਨੂੰ ਜਵਾਬ ਦਿੱਤਾ, ਉਹਨਾਂ ਨੂੰ ਦੱਸਿਆ
ਹਮਰੇ ਗੁਰ ਇਮ ਦਿਓ ਫੁਰਮਾਏ।
ਉਹ ਕਹਿਣ ਲੱਗੇ ਵੀ ਮੇਰੇ ਗੁਰੂ ਨੇ ਮੈਨੂੰ ਕਿਹਾ ਵੀ ਆਪਣਾ ਘਰ ਸਾੜ ਦੇ, ਮੇਰੇ ਗੁਰਦੇਵ ਨੇ ਮੈਨੂੰ ਹੁਕਮ ਕੀਤਾ ਕਿ ਆਪਣਾ ਘਰ ਸਾੜ ਕੇ ਸਵਾਹ ਕਰ ਦੇ।
ਮੋਏ ਘਰ ਕੱਚਿਓ ਪੱਕੇ ਹੋਏ ਆਵਾਂ।
ਜੇ ਮੈਂ ਸਤਿਗੁਰਾਂ ਦਾ ਬਚਨ ਮੰਨ ਕੇ ਆਪਣਾ ਇਹ ਘਰ ਸਾੜ ਦਿਆਂਗਾ ਨਾ, ਤੇ ਫਿਰ ਇਸ ਕੱਚੇ ਤੋਂ ਮੇਰਾ ਮਕਾਨ ਪੱਕਾ ਬਣ ਜਾਏਗਾ, ਕੱਚੇ ਤੋਂ ਮੇਰਾ ਮਕਾਨ ਪੱਕਾ ਹੋ ਜਾਵੇਗਾ।
ਹਮ ਤੇ ਅਬ ਹੀ ਅਗਨ ਲਗਾਵਾਂ।
ਇਸ ਕਰਕੇ ਮੈਂ ਤਾਂ ਹੁਣੇ ਹੀ ਅੱਗ ਲਾਉਣ ਲੱਗਾ, ਹੁਣੇ ਹੀ ਅੱਗ ਲਾ ਕੇ ਇਹਨੂੰ ਸਾੜਨ ਲੱਗਾ।
ਸਿੱਖ ਗਵਾਂਢਣ ਝਗੜਾ ਪਰਿਓ।
ਹੁਣ ਉਹ ਜਿਹੜੇ ਗਵਾਂਢੀ ਸਨ ਉਹ ਝਗੜਨ ਲੱਗ ਪਏ ਸਿੱਖ ਦੇ ਨਾਲ, ਲੜਾਈ ਕਰਨ ਲੱਗ ਪਏ ਵੀ ਅਸੀਂ ਤੈਨੂੰ ਅੱਗ ਨਹੀਂ ਲਾਣ ਦੇਣੀ। ਉਹ ਕਹਿੰਦਾ ਮੈਂ ਘਰ ਨੂੰ ਮੇਰਾ ਘਰ ਹੈ, ਮੈਂ ਅੱਗ ਲਾਵਾਂ ਭਾਵੇਂ ਰੱਖਾਂ ਭਾਵੇਂ ਸਾੜਾਂ, ਮੇਰੀ ਮਰਜ਼ੀ ਹੈ। ਪਰ ਗੁਆਂਢੀ ਇਹਦੇ ਨਾਲ ਝਗੜਾ ਕਰਨ ਲੱਗ ਪਏ, ਤੈਨੂੰ ਅਸੀਂ ਅੱਗ ਨਹੀਂ ਲਾਉਣ ਦੇਣੀ।
ਤੌਲੋ ਸਿੱਖ ਉਸ ਕੂਚਾ ਫਰਿਓ,
ਲੋਕਾਂ ਦੇ ਰੋਕਦਿਆਂ ਰੋਕਦਿਆਂ ਸਿੱਖ ਨੇ ਇੱਕ ਅੱਗ ਦਾ ਕੂਚਾ ਬਾਲ ਲਿਆ, ਉਹ ਕੂਚਾ ਫੜ ਲਿਆ।
ਦੋਹੇਰਾ ਲੈ ਲੈ ਨੱਥੇ ਸੋਜ ਸਭ ਕਰਕੇ ਬੜੀ ਪੁਕਾਰ।
ਉਹਨੇ ਦੇ ਮਕਾਨ ਦੇ ਵਿੱਚ ਜਿਹੜਾ ਸਮਾਨ ਸੀ ਉਹ ਕਹਿੰਦੇ ਘਰੋਂ ਵਿੱਚੋਂ ਸਮਾਨ ਤਾਂ ਕੱਢ ਲੈਣ ਦੇ ਬਾਹਰ, ਉਹ ਕਹਿੰਦਾ ਨਹੀਂ ਸਾਰਾ ਕੁਝ ਵਿੱਚ ਹੀ ਸਾੜਨਾ। ਇਹਦੇ ਸਾੜਨ ਤੱਕ ਇਹ ਦੌੜਿਆ ਸਿੱਖ ਅੱਗ ਲਾਉਣ ਵਾਸਤੇ, ਤੇ ਲੋਕਾਂ ਨੇ ਜਿਹੜਾ ਥੋੜਾ ਬਹੁਤਾ ਘਰੋਂ ਸਮਾਨ ਸੀ ਚੁੱਕ ਕੇ ਲੈ ਕੇ ਬਾਹਰ ਨੱਠੇ ਹਨ।
ਕਿਛ ਨਿਕਲੀ ਕਿਛ ਮਦਰੇ ਭਈ ਕਰਨ ਕੀ ਛਾਰ।
ਹੁਣ ਕੋਈ ਵਸਤੂਆਂ ਤਾਂ ਮੰਜਾ ਬਿਸਤਰਾ ਕੋਈ ਇੱਕਾ ਦੁੱਕਾ ਸਮਾਨ ਬਾਹਰ ਨਿਕਲਿਆ, ਬਾਕੀ ਜਿੰਨਾ ਵੀ ਇਹਦਾ ਖਾਸ ਪੂਸ ਦਾ ਘਰ ਸੀ ਉਹਨੂੰ ਸੜਦਿਆਂ ਕਿਹੜੀ ਦੇਰੀ ਲੱਗਣੀ ਸੀ। ਵੇਖਦਿਆਂ ਵੇਖਦਿਆਂ ਹੀ ਅੱਗ ਭਾਂਬੜ ਮੱਚ ਗਿਆ ਤੇ ਸੜ ਕੇ ਸਵਾਹ ਹੋ ਗਿਆ।
ਪਏ ਘਰ ਕੋ ਫੂਕ ਸਿੱਖ ਗੁਰ ਪਰਤਾਇਓ,
ਇਹ ਤਾਂ ਆਪਣਾ ਘਰ ਫੂਕ ਕੇ ਨਾ ਸਾਰਾ ਸਵਾਹ ਕਰਕੇ ਉਹ ਸਿੱਖ ਗੁਰੂ ਸਾਹਿਬ ਦਾ ਬਚਨ ਪਾਲ ਕੇ ਫਿਰ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਪਿਆ।
ਗਿਰਿਓ ਰਾ ਕਿਛ ਦਰਬ ਉਨ ਪਾਇਓ,
ਜਦੋਂ ਇਹ ਚੱਲਿਆ ਨਾ ਤੇ ਰਸਤੇ ਵਿੱਚ ਜਾ ਹੀ ਰਿਹਾ ਸੀ ਸਤਿਗੁਰਾਂ ਦੇ ਦਰਸ਼ਨਾਂ ਨੂੰ, ਮਹਾਰਾਜ ਜੀ ਦੀ ਕਲਾ ਵਰਤੀ, ਰਸਤੇ ਵਿੱਚ ਕੁਝ ਰੁਪਈਆਂ ਦੀ ਥੈਲੀ ਪਈ ਹੋਈ ਇਹਨੂੰ ਮਿਲ ਗਈ। ਰੁਪਈਆਂ ਦੀ ਭਰੀ ਹੋਈ ਇੱਕ ਥੈਲੀ ਉਹ ਇਹਨੂੰ ਰਸਤੇ ਵਿੱਚੋਂ ਮਿਲ ਗਈ।
ਦੇਖ ਪਾਲ ਉਨ ਸੋ ਉਠਾਇਓ,
ਸਿੱਖ ਨੇ ਆਲੇ ਦੁਆਲੇ ਵੇਖਿਆ ਵੀ ਕਿਸੇ ਸੱਜਣ ਦੀ ਨਾ ਡਿੱਗੀ ਹੋਵੇ, ਸੱਜੇ ਖੱਬੇ ਉਹਨੇ ਪੜਚੋਲ ਕੀਤੀ ਵੀ ਕਿਸੇ ਦੀ ਡਿੱਗੀ ਹੋਵੇਗੀ ਥੈਲੀ ਉਹਨੂੰ ਦੇ ਦਿਆਂਗਾ। ਪਰ ਜਦੋਂ ਆਸੇ ਪਾਸੇ ਸੱਜੇ ਖੱਬੇ ਉਹਨੇ ਵੇਖਿਆ ਬੀਆਬਾਨ ਹੈ, ਕੋਈ ਨਜ਼ਰ ਨਹੀਂ ਆਇਆ, ਤੇ ਉਹ ਜਿਹੜੀ ਥੈਲੀ ਸੀ ਉਹ ਸਿੱਖ ਨੇ ਚੁੱਕ ਲਈ ਤੇ ਲੈ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੱਲ ਚੱਲ ਪਿਆ।
ਦੇਖ ਪਾਲ ਉਨ ਸੋ ਉਠਾਇਓ, ਤਾਕੋ ਮਾਲਕ ਕੋ ਨਾ ਆਇਓ।
ਜਦੋਂ ਉਹਨੇ ਵੇਖਿਆ ਭਾਲਿਆ, ਆਵਾਜ਼ ਵੀ ਮਾਰੀ ਉੱਚੀ, ਭਾਈ ਇਹ ਕਿਸੇ ਦੀ ਥੈਲੀ ਡਿੱਗੀ ਹੋਵੇ ਤੇ ਲੈ ਸਕਦਾ, ਪਰ ਉਹਦਾ ਕੋਈ ਮਾਲਕ ਨਹੀਂ ਜਾਗਿਆ, ਕੋਈ ਨੀ ਆਇਆ, ਕਿਸੇ ਨੇ ਆ ਕੇ ਸਿੱਖ ਨੂੰ ਨੀ ਆਖਿਆ ਵੀ ਇਹ ਥੈਲੀ ਮੇਰੀ ਹੈ।
ਸੋ ਲੈ ਸਿੱਖ ਸਤਿਗੁਰ ਪੈ ਗਏ,
ਉਹ ਥੈਲੀ ਲੈ ਕੇ ਰੁਪਈਆਂ ਦੀ ਭਰੀ ਹੋਈ ਉਹ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਸ੍ਰੀ ਅਨੰਦਪੁਰ ਸਾਹਿਬ ਕਲਗੀਧਰ ਦੇ ਦਰਬਾਰ ਚ ਪਹੁੰਚਿਆ।
ਆਗੈ ਧਰ ਸਿੱਖ ਟਾਂਡਾ ਪਇਓ,
ਸਿੱਖ ਨੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਉਹ ਥੈਲੀ ਰੱਖੀ ਔਰ ਰੱਖ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਉਹ ਥੈਲੀ ਉਹਨੇ ਆਖਿਆ ਇਹਦੇ ਤੇ ਮੇਰਾ ਹੱਕ ਨਹੀਂ, ਰਸਤੇ ਵਿੱਚੋਂ ਮਿਲੀ ਹੈ, ਕੋਈ ਮਾਲਕ ਨਹੀਂ ਦਿਸਿਆ, ਆਵਾਜ਼ ਵੀ ਮਾਰੀ ਤੇ ਹੁਣ ਇਹ ਸਤਿਗੁਰਾਂ ਨੂੰ ਭੇਟ ਕਰਦੇ ਆ, ਇੱਥੇ ਭਲੇ ਪਾਸੇ ਲੱਗ ਜਾਏਗੀ। ਵੇਖੋ ਸਿੱਖ ਨੇ ਕੋਈ ਮਨ ਚ ਲੋਭ ਨਹੀਂ ਕੀਤਾ, ਮਨ ਦੇ ਵਿੱਚ ਕੋਈ ਲਾਲਚ ਨਹੀਂ ਕੀਤਾ ਵੀ ਰੁਪਈਏ ਮਿਲ ਗਏ ਨੇ ਇੱਥੋਂ ਟੁਰੀਏ, ਉਹਨੇ ਆਖਿਆ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਦਾ, ਜੋ ਜਿੱਥੇ ਉਹਨਾਂ ਨੂੰ ਯੋਗ ਹੋਵੇਗਾ ਉੱਥੇ ਵਰਤ ਲੈਣਗੇ। ਇਹ ਮਨ ਦੇ ਵਿੱਚ ਇੱਛਾ ਰੱਖ ਕੇ ਉਹ ਸਿੱਖ ਨੇ ਰੁਪਈਆਂ ਦੀ ਥੈਲੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਭੇਟ ਕਰਕੇ ਰੱਖ ਦਿੱਤੀ।
ਤਬ ਸਤਿਗੁਰ ਤਿਸ ਕਯੋ ਉਚਾਰ,
ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਜੀ ਬੋਲੇ, ਪੁੱਛਿਆ ਭਾਈ ਇਹ ਥੈਲੀ, ਕਹਿੰਦਾ ਮਹਾਰਾਜ ਮੈਨੂੰ ਰਸਤੇ ਚੋਂ ਲੱਭੀ ਆ, ਮੈਨੂੰ ਰਸਤੇ ਚ ਮਿਲੀ ਆ, ਇਹਦਾ ਮਾਲਕ ਕੋਈ ਲੱਭਿਆ ਨਹੀਂ ਤੇ ਮੈਂ ਆਪ ਜੀ ਦੇ ਚਰਨਾਂ ਵਿੱਚ ਲੈ ਕੇ ਆ ਗਿਆ। ਇਹ ਸੁਣ ਕੇ ਮਹਾਰਾਜ ਕਲਗੀਧਰ ਜੀ ਬੋਲੇ,
ਜਾਏ ਸੁਦਾਮੇ ਜਿਉ ਧਾਮ ਸਵਾਰ,
ਮਹਾਰਾਜ ਜੀ ਕਹਿੰਦੇ ਜਾਓ ਸਿੱਖ ਜੀ ਸੁਦਾਮੇ ਵਾਂਗੂ, ਜਿਵੇਂ ਕ੍ਰਿਸ਼ਨ ਜੀ ਦੇ ਕੋਲ ਸੁਦਾਮਾ ਆਇਆ ਸੀ ਨਾ, ਕੱਚਾ ਘਰ ਸੀ ਤੇ ਪਿੱਛੋਂ ਸੇਵਕ ਭੇਜ ਕੇ ਕ੍ਰਿਸ਼ਨ ਜੀ ਨੇ ਉਹਦਾ ਮਕਾਨ ਪੱਕਾ ਬਣਾ ਦਿੱਤਾ, ਸੋਹਣਾ ਮਹਿਲ ਬਣਾ ਦਿੱਤਾ ਸੀ। ਮਹਾਰਾਜ ਜੀ ਕਹਿੰਦੇ ਜਾ ਬਈ ਸਿੱਖਾ, ਤੂੰ ਵੀ ਸੁਦਾਮੇ ਵਾਂਗੂ ਹੁਣ ਆਪਣਾ ਨਵਾਂ ਘਰ ਬਣਾ ਲੈ, ਤੂੰ ਕਹਿੰਦਾ ਸੀ ਨਾ ਵੀ ਪੱਕਾ ਮਕਾਨ ਬਣ ਜਾਏ, ਤੇ ਜਾ ਜਾ ਆ ਕੇ ਆਪਣਾ ਪੱਕਾ ਮਕਾਨ ਬਣਾ ਲੈ।
ਸਭ ਸਿੱਖ ਨੇ ਆਏ ਆਵੇ ਲਗਾਏ,
ਮਹਾਰਾਜ ਜੀ ਦਾ ਬਚਨ ਸੁਣ ਕੇ ਸਿੱਖ ਬਚਨ ਮੰਨਣ ਵਾਲਾ ਆ ਗਿਆ, ਮੰਨਣ ਵਾਲਾ ਸੀ, ਤੇ ਸਾਹਿਬ ਜੀ ਦੇ ਕੋਲੋਂ ਉਹ ਮਾਇਆ ਲੈ ਕੇ ਇਹ ਘਰ ਆਇਆ ਤੇ ਆ ਕੇ ਫਿਰ ਇਹਨੇ ਮਿੱਟੀ ਦੇ ਆਵੇ ਇੱਟਾਂ ਦੇ ਆਵੇ ਲਾਏ ਹਨ।
ਰਾਜ ਸਦ ਗ੍ਰਹਿ ਤੁਰਤ ਚਿਣਾਏ,
ਰਾਜਗਿਰੀ ਮਿਸਤਰੀ ਜਿਹੜੇ ਹੁੰਦੇ ਨੇ ਰਾਜ ਮਿਸਤਰੀ ਉਹ ਬੁਲਾਏ ਨੇ, ਉਹਨਾਂ ਨੂੰ ਬੁਲਾ ਕੇ ਤੇ ਬੜਾ ਸੋਹਣਾ ਮਕਾਨ ਜਿਹੜਾ ਪੱਕਾ ਮਕਾਨ ਹੈ ਉਹ ਚਿਣਵਾਣਾ ਸ਼ੁਰੂ ਕਰ ਲਿਆ।
ਜਿੰਗ ਸੰਗ ਕੱਚੇ ਜਲ ਗਏ,
ਮਕਾਨ ਪੱਕਾ ਬਣ ਗਿਆ, ਇਹਦੇ ਘਰ ਦੇ ਨਾਲ ਕਈ ਕੁਝ ਗੁਆਂਢੀਆਂ ਦੇ ਘਰ ਵੀ ਥੋੜੇ ਬਹੁਤ ਸੜ ਗਏ ਸੀ। ਜਦੋਂ ਆਪਣੇ ਘਰ ਨੂੰ ਅੱਗ ਲਾਈ, ਨੇੜੇ ਤੇੜੇ ਜਿਹੜੀਆਂ ਝੁੱਗੀਆਂ ਸੀ ਅੱਗ ਉਧਰ ਵੀ ਜਾ ਪਹੁੰਚੀ ਸੀ, ਕਈਆਂ ਦੇ ਘਰਾਂ ਦਾ ਨੁਕਸਾਨ ਹੋਇਆ ਸੀ। ਤੇ ਜਿਨ੍ਹਾਂ ਜਿਨ੍ਹਾਂ ਦਾ ਨੁਕਸਾਨ ਹੋਇਆ ਸੀ, ਨੇੜੇ ਨੇੜੇ ਜਿਨ੍ਹਾਂ ਦੇ ਹੋਰ ਘਰ ਸੜੇ ਸਨ,
ਸਬੱਬ ਪਾਏ ਉਹ ਇਮਕੇ ਭਏ,
ਕਹਿੰਦੇ ਉਹ ਮਾਇਆ ਜਿਹੜੀ ਵਧੀ ਸੀ ਇਹਨੇ ਉਹਨਾਂ ਨੂੰ ਵੰਡ ਦਿੱਤੀ, ਲਓ ਵੀ ਤੁਸੀਂ ਵੀ ਮਕਾਨ ਪੱਕੇ ਬਣਾ ਲਓ। ਜਿਨ੍ਹਾਂ ਦੇ ਉਹ ਕੱਚੇ ਮਕਾਨ ਸੀ ਆਂਢੀਆਂ ਗੁਆਂਢੀਆਂ ਦੇ, ਉਹ ਇੱਟਾਂ ਵਾਧੂ ਪੱਕ ਗਈਆਂ, ਉਹਨਾਂ ਨੇ ਵੀ ਪੱਕੇ ਮਕਾਨ ਬਣ ਲਏ। ਜਿਨ੍ਹਾਂ ਦੇ ਘਰਾਂ ਨੂੰ ਮਾੜਾ ਮੋਟਾ ਵੀ ਸੇਕ ਲੱਗਾ, ਉਹਨਾਂ ਦੇ ਵੀ ਪੱਕੇ ਮਕਾਨ ਬਣ ਗਏ। ਤੇ ਕਈ ਹੁਣ ਪਛਤਾਵਾ ਕਰਨ ਲੱਗੇ ਵੀ ਸਾਡੇ ਘਰ ਤਾਂ ਹੀ ਸੇਕ ਕਿਉਂ ਨਾ ਪਹੁੰਚਿਆ, ਜੇ ਸਾਡੇ ਘਰਾਂ ਤਾਂ ਹੀ ਪਹੁੰਚ ਜਾਂਦਾ ਤੇ ਸਾਡੇ ਵੀ ਪੱਕੇ ਬਣ ਜਾਂਦੇ ਮਕਾਨ। ਏਦਾਂ ਦੀ ਕਲਾ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਵਰਤੀ ਹੈ।
ਅਗਨ ਸੇਕ ਜਿਸ ਘਰ ਕੋ ਆਇਓ, ਤਿਸ ਕੋ ਵੀ ਤੇ ਮਹਿਲ ਬਣਵਾਇਓ।
ਜਿਨ੍ਹਾਂ ਦੇ ਘਰ ਤਾਂ ਹੀ ਮਾੜਾ ਜਾ ਅੱਗ ਦਾ ਸੇਕ ਵੀ ਪਹੁੰਚਿਆ ਸੀ ਨਾ, ਅੱਗ ਲੱਗੀ ਵੀ ਨੀ, ਕੇਵਲ ਸੇਕ ਹੀ ਪਹੁੰਚਿਆ ਸੀ, ਉਹਨਾਂ ਦੇ ਵੀ ਮਹਿਲ ਬਣਾ ਦਿੱਤੇ, ਉਹਨਾਂ ਦੇ ਵੀ ਬੜੇ ਬੜੇ ਸੁੰਦਰ ਮਕਾਨ ਬਣਾ ਦਿੱਤੇ।
ਲੋਕ ਕਰੇ ਕਈ ਪਛਤਾਏ,
ਹੁਣ ਤਾਂ ਕਈ ਲੋਕ ਪਛਤਾਵਾ ਕਰਨ ਲੱਗੇ ਜਿਹੜੇ ਹੋਰ ਸਨ।
ਹਮਨੇ ਕਿਉਂ ਨਾ ਅਗਨ ਲਗਾਏ,
ਉਹ ਕਹਿੰਦੇ ਅਸੀਂ ਕਿਉਂ ਨਾ ਘਰਾਂ ਨੂੰ ਅੱਗ ਲਾ ਦਿੱਤੀ, ਅਸੀਂ ਵੀ ਉਦੋਂ ਲਾ ਦਿੰਦੇ ਅੱਗ ਤੇ ਸਾਡੇ ਵੀ ਪੱਕੇ ਬਣ ਜਾਂਦੇ। ਵੇਖੋ ਸੋਹਣੇ ਮਕਾਨ ਪੱਕੇ ਬਣ ਗਏ, ਕਈ ਲੋਕਾਂ ਦੇ ਬਣ ਗਏ, ਜਿਨ੍ਹਾਂ ਦੇ ਘਰਾਂ ਤਾਈਂ ਮਾੜਾ ਮੋਟਾ ਸੇਕ ਵੀ ਪਹੁੰਚਿਆ ਸੀ ਉਹ ਵੀ ਪੱਕੇ ਹੋ ਗਏ ਨੇ। ਅਸੀਂ ਵੀ ਜੇ ਕਿਤੇ ਆਪਣਿਆਂ ਘਰਾਂ ਨੂੰ ਅੱਗ ਲਾ ਦਿੰਦੇ ਗੁਰੂ ਕਾ ਬਚਨ ਮੰਨ ਕੇ, ਤੇ ਸਾਡੇ ਵੀ ਮਕਾਨ ਪੱਕੇ ਹੋ ਜਾਂਦੇ। ਏਦਾਂ ਕਈ ਪਛਤਾਵਾ ਕਰਨ ਲੱਗੇ। ਖਾਲਸਾ ਜੀ, ਸਾਖੀ ਭਾਈ ਰਤਨ ਸਿੰਘ ਤੱਕ ਕਿਸੇ ਸਿੰਘ ਨੇ ਸੁਣਾਈ ਤੇ ਭਾਈ ਸਾਹਿਬ ਜੀ ਨੇ ਇੱਥੇ ਅੰਕਿਤ ਕਰ ਦਿੱਤੀ ਹੈ ਤਾਂ ਜੋ ਇਤਿਹਾਸ ਸਾਂਭਿਆ ਜਾਵੇ, ਕਿਉਂਕਿ ਜਿਹੜੀਆਂ ਗੱਲਾਂ ਕਈ ਵਾਰੀ ਅਸੀਂ ਬੋਲਦੇ ਹਾਂ ਸੀਨੇ ਪਸੀਨੇ ਤਾਂ ਚੱਲਦੀਆਂ ਆਉਂਦੀਆਂ ਨੇ, ਪਰ ਜਦੋਂ ਲਿਖਤੀ ਰੂਪ ਵਿੱਚ ਨਹੀਂ ਆਉਂਦੀਆਂ ਤੇ ਕੁਝ ਸਮੇਂ ਬਾਅਦ ਜਾ ਕੇ ਫਿਰ ਉਹ ਗੱਲਾਂ ਸਮਾਪਤ ਹੋ ਜਾਂਦੀਆਂ ਨੇ। ਇਸ ਕਰਕੇ ਉਹ ਲਿਖ ਕੇ ਸਾਂਭ ਲੈਣੀਆਂ ਚਾਹੀਦੀਆਂ ਨੇ, ਜਿਹੜੀਆਂ ਸੀਨੇ ਪਸੀਨੇ ਬਚਨ ਪੁਰਾਣੇ ਸਿੰਘਾਂ ਦੇ ਚੱਲਦੇ ਆਉਂਦੇ ਨੇ, ਉਹ ਲਿਖ ਲੈਣੇ ਜ਼ਰੂਰੀ ਨੇ ਤਾਂ ਜੋ ਇਤਿਹਾਸ ਆਉਣ ਵਾਲੀਆਂ ਸਾਡੀਆਂ ਪੁਸ਼ਤਾਂ ਦੇ ਵਾਸਤੇ ਸਹਾਇਕ ਹੋ ਸਕੇ, ਉਹਨਾਂ ਵਾਸਤੇ ਪ੍ਰੇਰਨਾ ਸਰੋਤ ਹੋ ਸਕੇ। ਤੋ ਭਾਈ ਸਾਹਿਬ ਨੇ ਬਚਨ ਕਿਸੇ ਸਿੰਘ ਨੇ ਸੁਣਾਇਆ ਸੀ, ਭਾਈ ਸਾਹਿਬ ਨੇ ਉਹ ਪੰਥ ਪ੍ਰਕਾਸ਼ ਦੇ ਵਿੱਚ ਇੱਥੇ ਬਚਨ ਗੁਰੂ ਕਲਗੀਧਰ ਦੇ ਜੀਵਨ ਦੇ ਸੰਬੰਧ ਨਾਲ ਅੰਕਿਤ ਕਰਕੇ ਲਿਖ ਦਿੱਤਾ ਹੈ।
ਦੋਏਰਾ ਜੋ ਕੋ ਪੁੱਛੈ ਪ੍ਰਸ਼ਨ ਹੈ, ਕਿਮ ਕਹੈ ਸ਼ਹੀਦ ਵਕਿਆਤ।
ਹਾਂ, ਹੁਣ ਜੇ ਕੋਈ ਸਵਾਲ ਕਰੇ ਕਿ ਅਕਸਰ ਆਪਾਂ ਕਹਿ ਦਿੰਦੇ ਹਾਂ ਵੀ ਸ਼ਹੀਦ ਸਿੰਘ, ਇਹ ਸ਼ਹੀਦ ਪਦਵੀ ਜਿਹੜੀ ਹੈ ਇਹ ਕਿਹਨਾਂ ਨੂੰ ਮਿਲੀ ਹੈ, ਜੇ ਕੋਈ ਇਹ ਸਵਾਲ ਕਰੇ ਕਿ ਸ਼ਹੀਦ ਪਦਵੀ ਜਿਹੜੀ ਹੈ ਇਹ ਕਿਹਨਾਂ ਨੂੰ ਪ੍ਰਾਪਤ ਹੁੰਦੀ ਹੈ, ਇਹ ਪਦਵੀ ਕਿਹਨਾਂ ਤਾਈਂ ਪਹੁੰਚਦੀ ਹੈ, ਇਹ ਸ਼ਹੀਦ ਕਿਹਾ ਕਿਹਨਾਂ ਨੂੰ ਗਿਆ, ਸਭ ਤੋਂ ਪਹਿਲਾਂ ਸ਼ਹੀਦ ਕਿਹਨਾਂ ਨੂੰ ਕਿਹਾ ਗਿਆ, ਜਿਹੜੇ ਸਭ ਤੋਂ ਪਹਿਲੇ ਸ਼ਹੀਦ ਸਨ ਉਹ ਕੌਣ ਨੇ, ਇਹ ਜੇ ਕੋਈ ਸਵਾਲ ਕਰੇ।
ਯੈ ਪਇਓ ਕਿਤਾਬ ਹਜੂਰ ਤੇ, ਕਹਿ ਪਿੱਛੇ ਕਹੀ ਕਿਨੈ ਬਾਤ।
ਇਹ ਜਿਹੜਾ ਖਿਤਾਬ ਹੈ ਸ਼ਹੀਦ ਦੀ ਪਦਵੀ ਦਾ, ਇਹ ਖਿਤਾਬ ਗੁਰੂ ਕਲਗੀਧਰ ਜੀ ਨੇ ਆਪਣੇ ਕਿਸੇ ਸਿੰਘ ਨੂੰ ਦਿੱਤਾ, ਜਾਂ ਫਿਰ ਦਸਵੇਂ ਪਾਤਸ਼ਾਹ ਤੋਂ ਬਾਅਦ ਵਿੱਚ ਇਹ ਖਿਤਾਬ ਸਿੰਘਾਂ ਨੂੰ ਮਿਲਣ ਲੱਗਾ, ਕਿ ਦਸਵੇਂ ਪਾਤਸ਼ਾਹ ਦੇ ਸਮੇਂ ਵੀ ਉਹਨਾਂ ਨੇ ਕਿਸੇ ਨੂੰ ਸ਼ਹੀਦ ਦਾ ਖਿਤਾਬ ਦਿੱਤਾ, ਜਾਂ ਉਹਨਾਂ ਤੋਂ ਬਾਅਦ ਵਿੱਚ ਇਹ ਖਿਤਾਬ ਮਿਲਣ ਲੱਗਾ, ਇਹ ਜੇ ਕੋਈ ਸਵਾਲ ਕਰਦਾ
ਤਾਂ ਕੋ ਉੱਤਰ ਐਸੇ ਦਿਓ।
ਕਹਿੰਦੇ ਉਹਦਾ ਜਵਾਬ ਫਿਰ ਅਸੀਂ ਇਸ ਢੰਗ ਨਾਲ ਦਿੰਨੇ ਆ, ਇਹ ਸਵਾਲ ਦਾ ਜਵਾਬ ਇਸ ਤਰ੍ਹਾਂ ਦਿੰਦੇ ਹਾਂ,
ਜੈਸੇ ਸੁਣਿਓ ਤੈਸ ਬਤਈਏ।
ਕਹਿੰਦੇ ਜਿਵੇਂ ਅਸੀਂ ਸੁਣਿਆ ਆਪਣੇ ਬਜ਼ੁਰਗਾਂ ਕੋਲੋਂ, ਉਸੇ ਤਰ੍ਹਾਂ ਮੈਂ ਅੱਗੇ ਤੁਹਾਨੂੰ ਸੁਣਾਉਂਦਾ ਹਾਂ।
ਜਿਉਂ ਮੈਂ ਸੁਣੀ ਬਡਨ ਤੇ ਸਾਖੀ,
ਜਿਵੇਂ ਮੈਂ ਆਪਣੇ ਵੱਡਿਆਂ ਤੋਂ ਸਾਖੀ ਸੁਣੀ ਹੈ, ਬਾਬਾ ਸ਼ਾਮ ਸਿੰਘ ਜੀ ਨਾਰੋਕੇ ਵਾਲੇ ਜੋ ਭਾਈ ਰਤਨ ਸਿੰਘ ਦੇ ਨਾਨਾ ਜੀ ਨੇ, ਮਿਸਲ ਕਰੋੜ ਸਿੰਘੀਆਂ ਦੇ ਜਥੇਦਾਰ ਨੇ, ਤੇ ਕਰੋੜ ਸਿੰਘੀਆਂ ਦੇ ਜਥੇਦਾਰ ਮਿਸਲ ਦੇ ਜਥੇਦਾਰ ਹੋਣ ਕਰਕੇ ਉਹਨਾਂ ਨੂੰ ਪੰਥ ਦਾ ਬੜਾ ਇਤਿਹਾਸ ਪਤਾ, ਉਹਨਾਂ ਨੇ ਜਿਵੇਂ ਮੈਨੂੰ ਕਿਹਾ ਮੇਰੇ ਵੱਡਿਆਂ ਨੇ ਬਜ਼ੁਰਗਾਂ ਨੇ, ਉਹ ਉਸੇ ਤਰ੍ਹਾਂ ਮੈਂ ਆਪ ਸਾਰੀ ਸੰਗਤ ਨੂੰ ਸਰਵਣ ਕਰਾਉਂਦਾ ਹਾਂ।
ਬੁੱਧੀ ਅਨੁਸਾਰ ਸੋ ਕਰ ਪਾਖੇ,
ਮੈਂ ਆਪਣੀ ਬੁੱਧੀ ਦੇ ਅਨੁਸਾਰ ਉਸੇ ਤਰ੍ਹਾਂ ਵਰਣਨ ਕਰਕੇ ਸੁਣਾਉਂਦਾ ਹਾਂ।
ਦੋਹੇਰਾ ਇੱਕ ਦਿਨ ਸਤਿਗੁਰ ਦਮਦਮੇ ਬੈਠੇ ਮੰਜੀ ਲਾਏ।
ਇੱਕ ਦਿਨ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਗੁਰਗੱਦੀ ਤੇ ਬੈਠੇ ਸਨ। ਆਨੰਦਪੁਰ ਸਾਹਿਬ ਦਾ ਇਹ ਬਚਨ ਹੈ ਤੇ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਤਖਤ ਤੇ ਬੈਠੇ ਸਨ।
ਸ਼ਬਦ ਉਚਾਰ ਤੇ ਆਏ ਓ ਇੱਕ ਇੱਕ ਸਤਿਗੁਰ ਪਾਏ।
ਇੱਕ ਸਿੱਖ ਉੱਚੀ ਉੱਚੀ ਆਵਾਜ਼ ਵਿੱਚ ਇੱਕ ਸ਼ਬਦ ਜਿਹੜਾ ਉਹਨੇ ਆਪ ਬਣਾਇਆ ਹੋਇਆ ਉਹ ਇੱਕ ਛੰਦ ਜਿਹਾ ਉਚਾਰਨ ਕਰਕੇ ਮਹਾਰਾਜ ਜੀ ਦੇ ਕੋਲ ਆ ਰਿਹਾ। ਉੱਚੀ ਉੱਚੀ ਆਵਾਜ਼ ਵਿੱਚ ਉਹ ਇਹ ਛੰਦ ਗਾ ਕੇ ਉਚਾਰਨ ਕਰ ਰਿਹਾ।
ਅੜਿਲ ਸਿੱਖਾਂ ਸੰਦੇ ਪੁੱਤਰ ਸਾਕਤ ਹੋਏ ਗਏ।
ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਕਈ ਸਿੱਖਾਂ ਦੇ ਪੁੱਤਰ ਸਾਕਤ ਹੋ ਗਏ ਨੇ। ਹੈਣ ਉਹਨਾਂ ਦੇ ਮਾਂ ਬਾਪ ਸਿੱਖ ਨੇ ਪਰ ਅੱਗੋਂ ਬੱਚੇ ਸਾਕਤ ਹੋ ਗਏ ਨੇ। ਪਿਓ ਦੇ ਸਿਰ ਤੇ ਦਸਤਾਰ ਹੈ, ਪਿਓ ਦੇ ਚਿਹਰੇ ਤੇ ਦਾੜਾ ਹੈ, ਪਿਓ ਨੇ ਗਾਤਰੇ ਸ੍ਰੀ ਸਾਹਿਬ ਪਾਈ ਹੈ, ਪਿਓ ਪੰਜਾਂ ਕੱਕਿਆਂ ਦਾ ਧਾਰਨੀ ਹੈ ਤੇ ਅੱਗੋਂ ਪੁੱਤਰ ਨੇ ਘੋਨ ਮੋਨ ਕਰ ਲਿਆ, ਸਿਰ ਮੂੰਹ ਮਨਾ ਲਿਆ, ਸਾਕਤ ਬਣ ਗਿਆ। ਉਦੋਂ ਵੀ ਐਣ ਸਨ, ਹੁਣ ਤਾਂ ਆਵਾ ਹੀ ਉਤ ਗਿਆ, ਬਹੁਤੇ ਜ਼ਿਆਦਾ ਗਿਣਤੀ ਹੋ ਗਈ। ਉਦੋਂ ਕੋਈ ਕੋਈ ਵਿਰਲਾ ਵਿਰਲਾ ਹੀ ਹੁੰਦਾ ਸੀ ਤੇ ਉਹਨਾਂ ਵਿਰਲਿਆਂ ਨੂੰ ਵੇਖ ਕੇ ਉਹ ਸਿੱਖ ਕਹਿ ਰਿਹਾ, ਮਹਾਰਾਜ ਸਿੱਖਾਂ ਦੇ ਕਈ ਪੁੱਤਰ ਸਾਕਤ ਹੋ ਗਏ ਹਨ।
ਕਲ ਯੁਗ ਕੈ ਪ੍ਰਸਾਦ ਸਿੱਖਿਓ ਅਥਿਕ ਭਏ।
ਸਾਕਤ ਦਾ ਮਤਲਬ ਹੈ ਵੀ ਨਾਸਤਕ ਹੋ ਗਏ ਨੇ, ਜਿਹੜੇ ਰੱਬ ਨੂੰ ਨਹੀਂ ਮੰਨਦੇ, ਪਰਮੇਸ਼ਰ ਨੂੰ ਨਹੀਂ ਮੰਨਦੇ। ਕਲਯੁਗ ਦਾ ਇਹੋ ਜਿਹਾ ਉਹਨਾਂ ਤੇ ਪ੍ਰਸਾਦ ਹੋਇਆ ਹੈ। ਪ੍ਰਸਾਦ ਕਹਿੰਦੇ ਨੇ ਕਿਰਪਾ ਨੂੰ। ਮਹਾਰਾਜ ਇਹੋ ਜਿਹੇ ਉਹਨਾਂ ਸਾਕਤਾਂ ਦੇ ਉੱਤੇ ਕਲਯੁਗ ਦੀ ਕਿਰਪਾ ਹੋਈ ਜਾਪਦੀ ਹੈ ਕਿ ਉਹ ਸਿੱਖੀ ਤੋਂ ਖਾਰਜ ਹੋ ਕੇ ਅਸਿੱਖ ਬਣ ਗਏ ਨੇ। ਸਿੱਖਿਓ ਅਸਿੱਖ ਭਏ, ਸਿੱਖੀ ਦੀ ਤਿਲਾਂਜਲੀ ਦੇ ਕੇ ਅਸਿੱਖ ਹੋ ਗਏ ਹਨ।
ਯੈ ਸੁਨ ਸਿੱਖ ਕੇ ਬਚਨ ਸ੍ਰੀ ਗੁਰਿਓ ਕਹੇ।
ਜਦੋਂ ਸਿੱਖ ਨੇ ਇਹ ਛੰਦ ਉਚਾਰਿਆ ਨਾ, ਇਹ ਪੰਗਤੀਆਂ ਉਚਾਰੀਆਂ ਤੇ ਸੁਣ ਕੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਹੋ ਕੱਚੇ ਗਏ ਚੱਲ ਸੱਚੇ ਸੁੱਖ ਲੈ ਗਏ।
ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਕੱਚੇ ਨੇ ਉਹ ਵਹਿਣਾ ਵਿੱਚ ਵਹਿ ਗਏ, ਸੰਸਾਰ ਸਮੁੰਦਰ ਵਿੱਚ ਰੁੜ ਗਏ, ਪਰ ਜਿਹੜੇ ਸੱਚੇ ਸਿੱਖ ਸਨ ਉਹ ਆਪਣੇ ਨਿਸ਼ਚੇ ਚ ਅਚੱਲ ਰਹੇ ਔਰ ਅਚੱਲ ਰਹਿ ਕੇ ਉਹਨਾਂ ਨੇ ਸੁੱਖ ਪ੍ਰਾਪਤ ਕੀਤਾ ਔਰ ਉਹ ਸੁੱਖ ਦੇ ਵਿੱਚ ਲੈ ਹੋ ਗਏ, ਵਲੀਨ ਹੋ ਗਏ।
ਹਮਰੀ ਸੰਗਤ ਮਾਏ ਸਿੱਖ ਅਬ ਹੈ ਕਹੀ।
ਮਹਾਰਾਜ ਜੀ ਕਹਿੰਦੇ ਸਾਡੀ ਸੰਗਤ ਵਿੱਚ ਬੇਅੰਤ ਸਿੱਖ ਨੇ ਭਾਈ, ਸਾਡੀ ਜਿਹੜੀ ਸੰਗਤ ਕਰਨ ਵਾਲੇ ਸਿੱਖ ਨੇ ਉਹ ਸਿੱਖੀ ਵਿੱਚ ਸਾਬਤ ਹਨ।
ਸਤਿਯੁਗ ਜੈਸੀ ਰੀਤ ਉਹਨੇ ਕਲ ਮਦ ਠਏ।
ਸਾਡੀ ਸੰਗਤ ਦੇ ਸਿੱਖ ਨੇ ਨਾ ਉਹਨਾਂ ਨੇ ਕਲਯੁਗ ਦੇ ਵਿੱਚ ਵੀ ਸਤਯੁਗ ਵਰਤਾ ਦਿੱਤਾ ਹੋਇਆ, ਉਹਨਾਂ ਤੇ ਕਲਯੁਗ ਦਾ ਪ੍ਰਭਾਵ ਨਹੀਂ। ਕਲਗੀਧਰ ਕਹਿੰਦੇ ਸਾਡੇ ਸਿੱਖਾਂ ਤੇ ਨਹੀਂ ਕਲਯੁਗ ਦੀ ਕਿਰਪਾ ਹੋ ਸਕਦੀ, ਸਾਡੇ ਸਿੱਖਾਂ ਤੇ ਕਲਯੁਗ ਦਾ ਪ੍ਰਭਾਵ ਨਹੀਂ ਪੈ ਸਕਦਾ, ਕਿਉਂਕਿ ਸਾਡੇ ਸਿੱਖਾਂ ਨੇ ਤਾਂ ਕਲਯੁਗ ਵਿੱਚ ਵੀ ਸਤਯੁਗ ਦਾ ਵਰਤਾਰਾ ਵਰਤਾਇਆ, ਅੰਮ੍ਰਿਤ ਵੇਲੇ ਉੱਠਣਾ, ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਪਾਨ ਕਰਨਾ, ਦੇਵਤਿਆਂ ਵਾਂਗੂ ਸਾਫ ਸਵੱਛ ਵਸਤਰ ਪਹਿਨ ਕੇ ਫਿਰ ਨਿਤਨੇਮ ਕਰਨਾ, ਬਾਣੀ ਪੜ੍ਹਨੀ, ਗੁਰਦੁਆਰੇ ਆਉਣਾ, ਕਥਾ ਸੁਣਨੀ, ਕੀਰਤਨ ਸੁਣਨਾ, ਸਾਡੇ ਸਿੱਖਾਂ ਨੇ ਤਾਂ ਕਲਯੁਗ ਵਿੱਚ ਵੀ ਸਤਯੁਗ ਵਰਤਾਇਆ ਹੋਇਆ। ਕਲਗੀਧਰ ਪਾਤਸ਼ਾਹ ਕਹਿੰਦੇ ਜਿਹੜੇ ਸਾਡੇ ਸਿੱਖ ਨੇ ਉਹ ਨਹੀਂ ਡੋਲਣ ਵਾਲੇ, ਉਹ ਐਣੀ ਹੈ ਸਿੱਖ ਜਿਹੜੇ ਡੋਲ ਗਏ, ਉਹ ਤਾਂ ਸਿੱਖ ਬਣੇ ਹੀ ਨਹੀਂ ਕਦੇ। ਜਿਹੜਾ ਸਿੱਖ ਹੈ ਉਹ ਨਹੀਂ ਕਦੇ ਡੋਲਦਾ, ਉਹ ਮਰਦਾ ਮਰ ਜਾਏ, ਉਹਦੇ ਪ੍ਰਾਣ ਨਿਕਲ ਜਾਣ ਭਾਵੇਂ ਸਰੀਰ ਵਿੱਚੋਂ, ਪਰ ਉਹ ਸਿੱਖ ਕਦੇ ਆਪਣੇ ਨਿਸ਼ਚੇ ਤੋਂ ਡਾਵਾਂ ਡੋਲ ਨਹੀਂ ਹੁੰਦਾ। ਸਾਡੇ ਸਿੱਖਾਂ ਨੇ ਤਾਂ ਕਲਯੁਗ ਦੇ ਵਿੱਚ ਵੀ ਸਤਯੁਗ ਜੈਸੀ ਰੀਤ ਚਲਾਈ ਹੋਈ ਹੈ।
ਤੋ ਸ੍ਰੀ ਗੁਰ ਸੋ ਕਹਿਓ ਸਿੱਖਣ ਕੋ ਹਮੈ ਦਿਖਾਈਏ।
ਕਹਿਣ ਲੱਗਾ ਮਹਾਰਾਜ, ਅੱਛਾ ਜੇ ਤੁਹਾਡੇ ਕੋਲ ਇਹੋ ਜਿਹੇ ਸਿੱਖ ਨੇ ਤੇ ਫਿਰ ਇਹੋ ਜਿਹੇ ਸਿੱਖਾਂ ਦੇ ਦਰਸ਼ਨ ਸਾਨੂੰ ਵੀ ਕਰਾਓ, ਅਸੀਂ ਵੀ ਵੇਖੀਏ ਕਿ ਇਹੋ ਜਿਹੇ ਕਿਹੜੇ ਸਿੱਖ ਨੇ ਤੁਹਾਡੇ ਜਿਨ੍ਹਾਂ ਨੇ ਕਲਯੁਗ ਵਿੱਚ ਵੀ ਸਤਯੁਗ ਵਰਤਾਇਆ ਹੋਇਆ।
ਤੋ ਹੋਵੇ ਪਾਪ ਅਮਦੂਰ ਜਿਮ ਸੁਧਾ ਤੋਂ ਨਾਈ ਹੈ।
ਮਹਾਰਾਜ ਸਾਡੇ ਪਾਪ ਦੂਰ ਹੋਣ, ਉਹਨਾਂ ਸਿੱਖਾਂ ਦੇ ਦਰਸ਼ਨ ਕਰਕੇ ਤੇ ਅਸੀਂ ਅੰਮ੍ਰਿਤ ਵਿੱਚ ਨਹਾਈਏ, ਇਹੋ ਜੇ ਮਹਾਰਾਜ ਸਿੱਖਾਂ ਦੇ ਦੀਦਾਰ ਸਾਨੂੰ ਕਰਾਓ।
ਜੋ ਪਈ ਕਰਿਓ ਚਰਿੱਤਰ ਸਿੱਖਣ ਕੇ ਕਾਰਨ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਿਰ ਇੱਕ ਕੌਤਕ ਵਰਤਾਇਆ,
ਪੱਕੇ ਕੱਚੇ ਸਿੱਖ ਦਿਖਾਰਨ।
ਦਿਖਾਉਣ ਵਾਸਤੇ ਵੀ ਪੱਕੇ ਸਿੱਖ ਕਿਹੜੇ ਨੇ ਤੇ ਕੱਚੇ ਕਿਹੜੇ ਨੇ, ਕੱਚਿਆਂ ਤੇ ਪੱਕਿਆਂ ਨੂੰ ਵਿਖਾਉਣ ਵਾਸਤੇ ਵੀ ਕੱਚੇ ਕਿਹੋ ਜਿਹੇ ਹੁੰਦੇ ਨੇ ਤੇ ਪੱਕੇ ਸਿੱਖ ਕਿਹੋ ਜਿਹੇ ਹੁੰਦੇ ਨੇ, ਇਹ ਵਿਖਾਉਣ ਵਾਸਤੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇੱਕ ਕੌਤਕ ਵਰਤਿਆ।
ਸ੍ਰੀ ਗੁਰ ਬਚਨ ਮੁਖੋਂ ਕਹਿਓ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਮੁਖੋਂ ਬਚਨ ਉਚਾਰਿਆ।
ਲੈਣ ਪਰੀਖਿਆ ਤਿਮੀ ਚਯੋ।
ਮਹਾਰਾਜ ਜੀ ਨੇ ਹੁਣ ਪ੍ਰੀਖਿਆ ਲੈਣ ਵਾਸਤੇ ਜੋ ਬਚਨ ਮੁਖੋਂ ਕਿਹਾ ਉਹ ਪ੍ਰੀਖਿਆ ਲੈਣ ਵਾਸਤੇ ਸਤਿਗੁਰੂ ਜੀ ਨੇ ਬਚਨ ਉਚਾਰਿਆ।
ਤਬ ਸ੍ਰੀ ਸਤਿਗੁਰ ਖੰਡੋ ਮੰਗਵਾਯੋ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਲਿਆਓ ਵੀ ਸਾਡਾ ਤੇਗਾ ਸਾਡਾ ਖੰਡਾ ਲੈ ਕੇ ਆਓ।
ਸਦ ਮਾਰਵਾੜੀਆਂ ਸਾਨ ਚੜਾਯੋ।
ਮਹਾਰਾਜ ਜੀ ਨੇ ਮਾਰਵਾੜੀਆਂ ਨੂੰ ਸੱਦ ਕੇ ਉਹਨਾਂ ਕੋਲੋਂ ਖੰਡੇ ਨੂੰ ਧਾਰ ਲਵਾਈ, ਉਹ ਖੰਡਾ ਚੰਗੀ ਤਰ੍ਹਾਂ ਤਿੱਖਾ ਕਰਵਾਇਆ।
ਲਿਓ ਖੜਗ ਗਏ ਭੁਜਾ ਉਠਾਯੋ।
ਖੰਡਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੱਥ ਵਿੱਚ ਪਕੜਿਆ, ਦੀਵਾਨ ਲੱਗਾ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਦਾ ਖਚਾ ਖਚ ਦੀਵਾਨ ਭਰਿਆ ਹੋਇਆ, ਭਰੇ ਹੋਏ ਦੀਵਾਨ ਦੇ ਵਿੱਚ ਉਹ ਖੰਡਾ ਫੜ ਕੇ ਹੱਥ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੀ ਸੰਗਤ ਦੇ ਸਾਹਮਣੇ ਆਏ।
ਪੰਜ ਸਿੱਖ ਨਚਿਓ ਸੀਸ ਝਟਕਾਇਓ।
ਔਰ ਆਵਾਜ਼ ਮਾਰੀ ਕਿ ਸਾਨੂੰ ਪੰਜ ਸਿੱਖਾਂ ਦੇ ਸਿਰ ਚਾਹੀਦੇ ਨੇ। ਇਹ ਇਸ਼ਾਰਾ ਹੋ ਰਿਹਾ ਉਸ ਬਚਨ ਵੱਲ ਜਦੋਂ ਮਹਾਰਾਜ ਜੀ ਨੇ ਸੰਨ 1699 ਦੀ ਵਿਸਾਖੀ ਨੂੰ ਖਾਲਸਾ ਸਾਜਿਆ, ਪੰਜਾਂ ਸਿੱਖਾਂ ਦੇ ਸਿਰ ਲਏ ਸਨ। ਭਾਈ ਰਤਨ ਸਿੰਘ ਜੀ ਉਹ ਜਿਹੜਾ ਬਚਨ ਹੈ ਉਹਦੇ ਵੱਲ ਥੋੜਾ ਜਿਹਾ ਸੰਖੇਪ ਰੂਪ ਦੇ ਵਿੱਚ ਇਸ਼ਾਰਾ ਦੇ ਰਹੇ ਨੇ ਕਿ ਮਹਾਰਾਜ ਜੀ ਨੇ ਸਿੱਖੀ ਦੀ ਪਰਖ ਕੀਤੀ ਸੀ, ਜਿਵੇਂ ਗੁਰੂ ਨਾਨਕ ਸਾਹਿਬ ਨੇ ਸਿੱਖੀ ਪਰਖੀ ਸੀ ਨਾ, ਜਦੋਂ ਸ਼ਿਕਾਰੀ ਦਾ ਰੂਪ ਬਣਾ ਲਿਆ ਤੇ ਵੇਖ ਕੇ ਕਈ ਡੋਲ ਕੇ ਭਰਮ ਕੇ ਚਲੇ ਗਏ, ਕੱਲੇ ਭਾਈ ਲਹਿਣਾ ਜੀ ਰਹਿ ਗਏ ਸਨ ਮਹਾਰਾਜ ਜੀ ਦੇ ਕੋਲ। ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਸਿੱਖੀ ਦੀ ਪਰਖ ਕੀਤੀ ਹੈ। ਸਿੱਖੀ ਦੀ ਪਰਖ ਵਾਸਤੇ ਮਹਾਰਾਜ ਜੀ ਨੇ ਆਖਿਆ ਭਾਈ ਸਾਨੂੰ ਪੰਜ ਸਿੱਖਾਂ ਦੇ ਸਿਰ ਚਾਹੀਦੇ ਹਨ।
ਦੋਹੇਰਾ ਸਭ ਸੰਗਤ ਇਕੱਠੀ ਕਰੇ ਕਹੀ ਸ੍ਰੀ ਗੁਰ ਸਭਨ ਸੁਣਾਏ।
ਇੱਦਾਂ ਬੜੀ ਸੰਗਤ ਇਕੱਠੀ ਸੀ, ਕਹਿੰਦੇ ਵਿਦਵਾਨ ਵੀ 80,000 ਦਾ ਇਕੱਠ ਸੀ ਉਸ ਵੇਲੇ, ਤੇ 80,000 ਦੇ ਇਕੱਠ ਵਿੱਚ ਮਹਾਰਾਜ ਗੁਰੂ ਕਲਗੀਧਰ ਨੇ ਉੱਚੀ ਆਵਾਜ਼ ਵਿੱਚ ਸਾਰਿਆਂ ਨੂੰ ਸੁਣਾਉਂਦਿਆਂ ਕਿਹਾ,
ਹੈ ਕੋਈ ਐਸੋ ਸਿੱਖ ਅਬਲੀ ਵੈਸੀ ਸਕਟਾਏ।
ਮਹਾਰਾਜ ਜੀ ਕਹਿੰਦੇ ਹੈ ਵੀ ਕੋਈ ਇਹੋ ਜਿਹਾ ਸਿੱਖ, ਆਹ ਸਾਡੀ ਖੰਡੇ ਦੀ ਧਾਰ ਚਮਕ ਰਹੀ ਹੈ, ਇਹਦੇ ਥੱਲੇ ਆ ਕੇ ਆਪਣਾ ਸਿਰ ਦੇ ਕੇ ਆਪਣਾ ਸਿਰ ਕਟਵਾ ਕੇ ਸਾਨੂੰ ਭੇਟ ਕਰ ਦੇਵੇ, ਹੈ ਕੋਈ ਐਸਾ ਸਿੱਖ।
ਭਈ ਸੁਣਤ ਬਚਨ ਤਨ ਲੋਕਨ ਤਰਾਤ।
ਜਦੋਂ ਮਹਾਰਾਜ ਜੀ ਨੇ ਬਚਨ ਕਿਹਾ ਸੁਣ ਕੇ ਕਈਆਂ ਦੇ ਮੂੰਹ ਲਾਲ ਤੋਂ ਪੀਲੇ ਹੋ ਗਏ, ਜਰਦ ਹੋ ਗਏ, ਜਰਦਰੂਏ ਹੋ ਗਏ, ਕੰਬਣ ਲੱਗ ਪਏ, ਲੋਕਾਂ ਨੂੰ ਕਾਂਬਾ ਛਿੱਡ ਗਿਆ।
ਸਤਿਗੁਰ ਕੋਬੋ ਛੱਡ ਗਏ ਪਾਸ।
ਮਹਾਰਾਜ ਜੀ ਦੇ ਬਚਨ ਸੁਣ ਕੇ ਹੀ ਕਈ ਉੱਠ ਉੱਠ ਕੇ ਮਹਾਰਾਜ ਜੀ ਦੇ ਨੇੜੇ ਜਿਹੜੇ ਬੈਠੇ ਸੀ ਉਹ ਵੀ ਉੱਠ ਉੱਠ ਕੇ ਪਿਛਾਂ ਨੂੰ ਖਿਸਕਣ ਲੱਗ ਪਏ।
ਕਈਆਂ ਸਤਿਗੁਰ ਸਿਰੜੀ ਕਯੋ।
ਉੱਥੇ ਕਈਆਂ ਲੋਕਾਂ ਨੇ ਫਿਰ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਗੱਲਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ, ਕਹਿਣ ਲੱਗੇ ਜੀ ਗੁਰੂ ਜੀ ਸਿਰੜੀ ਨੇ, ਇਹ ਤਾਂ ਬੜੇ ਹਠੀਏ ਨੇ, ਜਿਹੜੀ ਗੱਲ ਕਹਿ ਦਿੰਦੇ ਨੇ ਪੂਰੀ ਕਰਕੇ ਹਟਦੇ ਨੇ, ਇੰਨੀ ਜਿੱਦ ਕਰਦੇ ਨੇ।
ਸਿੱਖੀ ਤੋੜਨ ਉਹਨੇ ਚਿੱਤ ਚਯੋ।
ਉਹਨਾਂ ਆਖਿਆ ਵੀ ਅਸੀਂ ਤਾਂ ਗੁਰੂ ਦੀ ਸਿੱਖੀ ਛੱਡ ਦਿਆਂਗੇ, ਐਸੇ ਗੁਰੂ ਦੇ ਸਿੱਖ ਥੋੜੀ ਘੋਣਾ ਅਸੀਂ ਜਿਹੜਾ ਗੁਰੂ ਸਿੱਖਾਂ ਦੇ ਸੇਰੀ ਵੱਢੀ ਜਾਵੇ। ਕਹਦੇ ਅਸੀਂ ਨੀ ਇਹੋ ਜਿਹੇ ਗੁਰੂ ਦੀ ਸਿੱਖੀ ਪੁਗਾ ਸਕਦੇ।
ਕਈ ਸੁਣਤ ਘਰ ਕੋਈ ਦੌੜੇ।
ਕਈਆਂ ਨੇ ਪਿਛਲੇ ਪਾਸਿਓਂ ਸੁਣ ਲਿਆ, ਕਈ ਦੌੜੇ ਨਾ, ਕਈ ਆ ਰਹੇ ਸਨ ਹਲੇ ਦੀਵਾਨ ਚੋਂ, ਕਹਿੰਦੇ ਕਿੱਧਰ ਚੱਲੇ ਹੋ? ਕਹਿੰਦੇ ਗੁਰੂ ਕਲਗੀਧਰ ਦੇ ਦਰਸ਼ਨਾਂ ਨੂੰ। ਕਹਿੰਦੇ ਉਹ ਤਾਂ ਸਿਰ ਵੱਢ ਰਹੇ ਨੇ ਸਿੱਖਾਂ ਦੇ। ਕਹਿੰਦੇ ਹੈ, ਸੁਣਦਿਆਂ ਸਾਰ ਪਿੱਛੋਂ ਹੀ ਦੌੜ ਪਏ, ਦੀਵਾਨ ਤੱਕ ਹੀ ਨਹੀਂ ਪਹੁੰਚੇ। ਦਰਬਾਰ ਤੱਕ ਹੀ ਨਾ ਪਹੁੰਚੇ।
ਕਈ ਆਵਤ ਮਿਲ ਰਸਤਿਓਂ ਮੋੜੇ,
ਕਈਆਂ ਨੂੰ ਆਉਂਦਿਆਂ ਨੂੰ ਰਾਹ ਚੋਂ ਮੋੜ ਦਿੱਤਾ, ਉਹ ਚਲੇ ਜੋ ਇੱਥੋਂ ਪਿੱਛੇ ਅੱਗੇ ਨਾ ਜਾਇਆ ਜੇ, ਕਿਉਂਕਿ ਗੁਰੂ ਜੀ ਤੇ ਜਾਪਦਾ ਚੰਡੀ ਪੁੱਠੀ ਪੈ ਗਈ ਹੈ।
ਕੋ ਮਿਲ ਕੋ ਅਨ ਮਿਲ ਗਏ,
ਕੋਈ ਤਾਂ ਕਹਿੰਦੇ ਆ ਕੇ ਮਿਲਿਆ, ਕੋਈ ਅਨ ਮਿਲਿਆ ਹੀ ਵਾਪਸ ਚਲਿਆ ਗਿਆ, ਆਨੰਦਪੁਰ ਸਾਹਿਬ ਹੀ ਛੱਡ ਕੇ ਚਲੇ ਗਏ ਜਿੱਧਰੋਂ ਆਏ ਸਨ।
ਵੇਗ ਭਜਤ ਉਹਨ ਮਗਰ ਨਾ ਤੱਕਿਓ,
ਕਹਿੰਦੇ ਇੰਨੀ ਤੇਜ਼ੀ ਨਾਲ ਨੌੜੇ ਨੱਠੇ ਹਵਾ ਵਾਂਗੂ ਹਵਾਈ ਹੋ ਗਏ, ਮੁੜ ਕੇ ਪਿੱਛੇ ਨੀ ਵੇਖਿਆ ਵੀ ਕਿਤੇ ਗੁਰੂ ਜੀ ਨਾ ਆਵਾਜ਼ ਮਾਰ ਲੈਣ, ਪਿੱਛੋਂ ਕਿਤੇ ਸਿੰਘ ਨਾ ਆ ਕੇ ਸਾਨੂੰ ਪਕੜਨ ਵਾਸਤੇ ਆ ਜਾਣ। ਕਹਿੰਦੇ ਮੂੰਹ ਤਾਣੇ ਹੋ ਕੇ ਅੱਗੇ ਲੱਗ ਕੇ ਦੌੜ ਪਏ।
ਕਉ ਕਹੇ ਇਨ ਮਸੰਦਨ ਸੁੱਤ ਮਾਰੇ,
ਕਈ ਇਹ ਵੀ ਕਹਿੰਦੇ ਕਹਿੰਦੇ ਜਿਨ੍ਹਾਂ ਨੇ ਵੱਡੇ ਵੱਡੇ ਮਸੰਦਾਂ ਨੂੰ ਮਾਰਿਆ, ਵੇਖੋ ਦੇਹਰਾਦੂਨ ਵਿਖੇ ਕਿੰਨੇ ਮਸੰਦ ਤੇਲ ਦੇ ਕੜਾਹੇ ਚ ਸਾੜ ਸਾੜ ਕੇ ਇਹਨਾਂ ਨੇ ਮਾਰੇ ਨੇ।
ਆਦ ਨਿਰਦਈ ਐਸ ਪੁਕਾਰੇ,
ਤਾਂ ਮੁੱਢ ਤੋਂ ਹੀ ਨਿਰਦਈ ਨੇ, ਇਹਨਾਂ ਨੂੰ ਕਿਹੜਾ ਮਨ ਚ ਦਇਆ ਆਉਂਦੀ ਹੈ ਬੰਦਾ ਮਾਰਿਆ, ਵੀ ਅੱਗੇ ਮਸੰਦ ਮਾਰੇ ਨੇ ਤੇਲ ਚ ਕੜਾਹੇ ਚ ਸਾੜ ਸਾੜ ਕੇ ਮਾਰੇ ਨੇ, ਹੁਣ ਕਿਹੜਾ ਮਾਰਨੇ, ਇਹਨਾਂ ਨੇ ਦਇਆ ਕਰਨੀ ਹੈ, ਇਹਨਾਂ ਦੇ ਮਨ ਚ ਦਇਆ ਥੋੜੀ ਆਉਂਦੀ ਆ, ਚਲੋ ਨੱਠ ਚਲੋ ਦੌੜ ਚਲੋ, ਏਦਾਂ ਦੀਆਂ ਗੱਲਾਂ ਕਰਕੇ ਦੌੜ ਰਹੇ ਨੇ।
ਰਹੀ ਬਾਤ ਮਝੈਲਨ ਸਿਰ ਆਏ,
ਹੁਣ ਖਾਲਸਾ ਜੀ ਵਿਰਲੇ ਸਿੰਘ ਰਹਿ ਗਏ ਜਿਨ੍ਹਾਂ ਦੇ ਅੰਦਰ ਪੂਰਨ ਪ੍ਰਪੱਕ ਨਿਸ਼ਚਾ ਸੀ ਮਹਾਰਾਜ ਜੀ ਦੇ ਉੱਤੇ।
ਉਤੋਂ ਅੰਮ੍ਰਿਤਸਰ ਜਿਨ੍ਹਾਂ ਸਾਏ,
ਉਹਨਾਂ ਵਿੱਚੋਂ ਬਹੁਤੇ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਦੇ ਰਹਿਣ ਵਾਲੇ ਸਨ।
ਭਾਈ ਗੁਰਦਾਸ ਤਿੰਨ ਬਚਨ ਵਿਚਾਰੇ, ਗੁਰਸਾਂਗ ਵਰਤਾਵੇ ਸਿੱਖ ਸਿਦਕ ਨਾ ਹਾਰੇ।
ਕਹਿੰਦੇ ਉਹਨਾਂ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਉਚਾਰਨ ਕੀਤੇ ਜਿਹੜੇ ਬਚਨ ਸਨ, ਉਹਨਾਂ ਦੀ ਵਿਚਾਰ ਕੀਤੇ, ਉਹਨਾਂ ਵਿਚਾਰਿਆ ਭਾਈ ਗੁਰਦਾਸ ਜੀ ਦੇ ਬਚਨਾਂ ਨੂੰ ਕਿ ਭਾਈ ਸਾਹਿਬ ਨੇ ਬਚਨ ਕੀਤਾ ਵੀ ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ, ਕਿ ਜੇ ਗੁਰੂ ਨਾਲ ਵਰਤਦਾ ਤੇ ਫਿਰ ਸਿੱਖ ਸਿਦਕ ਨਹੀਂ ਹਾਰਦਾ। ਉਹਨਾਂ ਆਖਿਆ ਜੇ ਗੁਰੂ ਸਾਡੇ ਨਾਲ ਹੈ ਤੇ ਫਿਰ ਆਪਾਂ ਕਿਉਂ ਸਿਦਕ ਹਾਰੀਏ, ਜੇ ਸਤਿਗੁਰਾਂ ਸਿਰ ਕੱਟਣੇ ਨੇ ਤਾਂ ਕੱਟ ਲੈਣ, ਉਹਨਾਂ ਦੇ ਨੇ ਉਹਨਾਂ ਦੇ ਚਰਨਾਂ ਚ ਭੇਟ ਹੁੰਦੇ ਨੇ ਅਰਪਣ ਹੁੰਦੇ ਨੇ ਤਾਂ ਹੋ ਜਾਣ ਲੱਗ ਜਾਣ ਲੇਖੇ। ਏਦਾਂ ਜਿਹੜੇ ਸਿੱਖ ਸਨ ਉਹਨਾਂ ਨੇ ਭਾਈ ਗੁਰਦਾਸ ਜੀ ਦੇ ਬਚਨਾਂ ਦੀ ਵਿਚਾਰ ਕੀਤੀ।
ਗੁਰੂ ਪਰਵਾਸੈ ਸਿੱਖ ਜੋ ਰਹੇ,
ਉਹ ਕਹਿੰਦੇ ਜਿਹੜੇ ਸਿੱਖ ਗੁਰੂ ਦੇ ਭਰੋਸੇ ਤੇ ਰਹਿੰਦੇ ਨੇ, ਜਿਨ੍ਹਾਂ ਅੰਦਰ ਕੇਵਲ ਗੁਰੂ ਦਾ ਭਰੋਸਾ ਹੈ, ਸਤਿਗੁਰਾਂ ਦਾ ਪ੍ਰਵਾਸਾ ਹੈ,
ਮਾਨੈ ਹੁਕਮ ਗੁਰੂ ਜੋ ਕਹਿ,
ਉਹ ਸਿੱਖ ਗੁਰੂ ਤੇ ਭਰੋਸਾ ਰੱਖ ਕੇ ਗੁਰੂ ਦਾ ਕੀਤਾ ਹੋਇਆ ਹਰ ਇੱਕ ਬਚਨ ਸੱਤ ਕਰਕੇ ਮੰਨਦੇ ਨੇ। ਜੋ ਗੁਰੂ ਸਾਹਿਬ ਬਚਨ ਕਰ ਦੇਣ ਉਸ ਬਚਨ ਨੂੰ ਸੱਤ ਕਰਕੇ ਮੰਨਦੇ ਨੇ, ਉਹ ਸਿੱਖ ਜਿਹੜੇ ਗੁਰੂ ਤੇ ਭਰੋਸਾ ਕਰਦੇ ਹਨ।
ਦੋਏਰਾ ਜਬ ਤੇ ਮਾਝੇ ਦੇਸ਼ ਮੈਂ ਸ੍ਰੀ ਗੁਰੂ ਲਵਾਇਓ ਤਾਲ।
ਖਾਲਸਾ ਜੀ ਮਾਝੇ ਦੇ ਇਲਾਕੇ ਵਿੱਚ ਸਿੱਖੀ ਬਹੁਤ ਫਲੀ ਭੂਤ ਹੋਈ। ਇਹਦਾ ਕਾਰਨ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖੀ ਦਾ ਜਿਹੜਾ ਪ੍ਰਚਾਰ ਕੇਂਦਰ ਸੀ ਉਹ ਮਾਝੇ ਵਿੱਚ ਹੀ ਜ਼ਿਆਦਾ ਸਥਾਪਿਤ ਕੀਤਾ। ਜਿਸ ਦਿਨ ਤੋਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਹੁਕਮ ਨਾਲ ਗੁਰੂ ਰਾਮਦਾਸ ਜੀ ਨੇ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਰਚਨਾ ਕੀਤੀ ਤੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਸਰੋਵਰ ਪੱਕਿਆਂ ਕਰਾਇਆ, ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ। ਕਹਿੰਦੇ ਇਹ ਦਇਆ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਇਲਾਕੇ ਵਿੱਚ ਕੀਤੀ,
ਸ੍ਰੀ ਗੁਰੂ ਲਵਾਇਓ ਤਾਲ,
ਜਦੋਂ ਦਾ ਮਹਾਰਾਜ ਜੀ ਨੇ ਇੱਥੇ ਤਾਲ ਲਵਾਇਆ, ਸਰੋਵਰ ਲਵਾਇਆ ਹੋਇਆ।
ਪਾਪ ਕਰੇ ਜੋ ਕੋ ਸਿੱਖ ਨਾਵਤ ਹੋਤ ਨਿਆਲ,
ਅਗਰ ਕਿਸੇ ਸਿੱਖ ਕੋਲੋਂ ਕੋਈ ਪਾਪ ਹੋ ਜਾਂਦਾ ਤੇ ਉਹ ਮਨ ਦੇ ਵਿੱਚ ਤੋਬਾ ਕਰਕੇ ਉਸ ਪਾਪ ਤੋਂ ਆ ਕੇ ਸ੍ਰੀ ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਕਰਦਾ ਕਿ ਸਤਿਗੁਰੂ ਮੇਰਾ ਇਹ ਪਾਪ ਧੋ ਦਿਓ, ਅੱਗੇ ਤੋਂ ਮੈਂ ਇਹ ਪਾਪ ਨਹੀਂ ਕਰਾਂਗਾ, ਅੱਗੇ ਤੋਂ ਉਸ ਪਾਪ ਦੀ ਤੋਬਾ ਕਰਕੇ ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਕਰਦਾ ਔਰ ਇਸ਼ਨਾਨ ਕਰਕੇ ਉਹਦੇ ਪਾਪ ਧੋਤੇ ਜਾਂਦੇ ਨੇ। ਮਹਾਰਾਜ ਜੀ ਦੇ ਵੀ ਬਚਨ ਨੇ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਗੁਰੂ ਰਾਮਦਾਸ ਜੀ ਦੇ ਇਸ ਪਵਿੱਤਰ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤਿਆਂ ਸਾਰੇ ਪਾਪ ਕੱਟੇ ਜਾਂਦੇ ਨੇ, ਸਾਰੇ ਪਾਪ ਨਿਵਿਰਤ ਹੋ ਜਾਂਦੇ ਨੇ। ਇਹਦੇ ਪ੍ਰਥਾਏ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਮਹਿਮਾ ਦੇ ਪ੍ਰਥਾਏ ਗੁਰੂ ਗ੍ਰੰਥ ਸਾਹਿਬ ਜੀ ਚ ਅਨੇਕਾਂ ਹੀ ਬਚਨ ਆਉਂਦੇ ਨੇ। ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸਮ ਲਜਾਏ ਨਹਾਇਆ ਰਾਮਦਾਸ ਸਰ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੋਵਰ ਦੀ ਮਹਿਮਾ ਪ੍ਰਥਾ ਹੈ। ਗੁਰੂ ਗ੍ਰੰਥ ਸਾਹਿਬ ਚ ਅਨੇਕਾਂ ਹੀ ਪਾਵਨ ਬਚਨ ਆਉਂਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਕਿਹਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਦਾ ਤਾਲ ਬਣਾ ਕੇ ਵੱਡਾ ਮਹਾਨ ਪਰਉਪਕਾਰ ਆਪਣੇ ਸਮੂਹ ਸਿੱਖ ਜਗਤ ਤੇ ਸਮੂਹ ਸੰਸਾਰ ਦੇ ਭਾਰਤ ਖੰਡ ਦੇ ਵਾਸੀਆਂ ਤੇ ਵਿਸ਼ਵ ਭਰ ਦੇ ਲੋਕਾਂ ਤੇ ਬੜੀ ਵੱਡੀ ਦਇਆ ਤੇ ਤਰਸ ਕੀਤਾ ਹੈ। ਸੋ ਇਸ ਪਾਵਨ ਅੰਮ੍ਰਿਤ ਸਰੋਵਰ ਦੀ ਮਹਿਮਾ ਪ੍ਰਥਾਏ ਇੱਕ ਪਵਿੱਤਰ ਸ਼ਬਦ ਜੋ ਰਾਗ ਸੋਰਠ ਵਿੱਚ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਉਚਾਰਿਆ ਉਹ ਭਾਈ ਰਤਨ ਸਿੰਘ ਜੀ ਇੱਥੇ ਦਰਜ ਕਰਕੇ ਸਰਵਣ ਕਰਾ ਰਹੇ ਨੇ।
ਸੋਰਠ ਮਹੱਲਾ ਪੰਜਵਾਂ ਵਿੱਚ ਕਰਤਾ ਪੁਰਖ ਖਲੋਆ ਵਾਲ ਨਵਿੰਗਾ ਹੋਆ।
ਸੋਰਠ ਰਾਗ ਹੈ ਔਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਪਾਵਨ ਅੰਮ੍ਰਿਤ ਬਚਨ ਹੈ। ਕਹਿੰਦੇ ਜਿਨ੍ਹਾਂ ਵਿੱਚ ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਆਪ ਸਾਖੀ ਰੂਪ ਹੋ ਕੇ ਖਲੋ ਜਾਂਦੇ ਨੇ ਫਿਰ ਉਹਨਾਂ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ। ਉਹਨਾਂ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ ਜਿਹਦੇ ਰਾਖੇ ਕਰਤਾ ਪੁਰਖ ਜੀ ਬਣ ਜਾਣ। ਖਾਲਸਾ ਜੀ ਸਾਰਾ ਸੰਸਾਰ ਇੱਕ ਪਾਸੇ ਹੋ ਜਾਵੇ ਵੀ ਇਹ ਬੰਦਾ ਮਾਰਨਾ ਤੇ ਦੂਜੇ ਪਾਸੇ ਪਰਮਾਤਮਾ ਸਿਰ ਤੇ ਖਲੋਤਾ ਹੋਵੇ ਵੀ ਮੈਂ ਇਹਨੂੰ ਰੱਖਣਾ ਇਹਨੂੰ ਬਚਾਉਣਾ ਤੇ ਸਾਰੀ ਦੁਨੀਆਂ ਉਸਨੂੰ ਨਹੀਂ ਮਾਰ ਸਕਦੀ ਜਿਹਦਾ ਰਾਖਾ ਪਰਮਾਤਮਾ ਸਿਰ ਤੇ ਖੜਾ। ਜਿਸ ਦਾ ਸਾਹਿਬ ਡਾਢਾ ਹੋਏ ਇਸ ਨੂੰ ਮਾਰ ਨਾ ਸਕੇ ਕੋਈ। ਖਾਲਸਾ ਜੀ ਜਿਸ ਦਾ ਸਾਹਿਬ ਡਾਢਾ ਹੋਵੇ ਸਿਰ ਦੇ ਉੱਤੇ ਉਹਨੂੰ ਭਲਾ ਕੌਣ ਮਾਰ ਸਕਦਾ। ਕਰਤਾ ਪੁਰਖ ਪਰਮੇਸ਼ਰ ਆਪ ਜਿਨ੍ਹਾਂ ਦਾ ਸਹਾਈ ਹੋ ਕੇ ਜਿਨ੍ਹਾਂ ਦੇ ਨਾਲ ਵਰਤਦਾ ਉਹਨਾਂ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ। ਐਸੇ ਅਨੇਕਾਂ ਇਤਿਹਾਸਕ ਪ੍ਰਮਾਣ ਸਾਡੇ ਇਤਿਹਾਸ ਵਿੱਚ ਭਰੇ ਪਏ ਨੇ। ਸਾਡੇ ਇਤਿਹਾਸਕ ਗ੍ਰੰਥਾਂ ਵਿੱਚ ਐਸੀਆਂ ਅਨੇਕਾਂ ਉਦਾਹਰਣਾਂ ਨੇ ਜਿਨ੍ਹਾਂ ਵਿੱਚ ਪ੍ਰਤੱਖ ਰੂਪ ਦੇ ਵਿੱਚ ਮਹਾਰਾਜ ਜੀ ਦੇ ਬਚਨ ਸਾਖੀ ਰੂਪ ਹੋ ਕੇ ਵਰਤਦੇ ਨੇ ਔਰ ਖਰੇ ਉਤਰਦੇ ਨੇ ਕਿ ਕਿਵੇਂ ਕਰਤਾ ਪੁਰਖ ਪਰਮੇਸ਼ਰ ਨੇ ਆਪਣੇ ਸਿੱਖਾਂ ਦੀ ਰਾਖੀ ਕੀਤੀ ਔਰ ਉਹਨਾਂ ਦਾ ਵਾਲ ਤੱਕ ਵਿੰਗਾ ਨਹੀਂ ਹੋਣ ਦਿੱਤਾ। ਭਾਈ ਵਿਧੀ ਚੰਦ ਜੀ ਦੁਸ਼ਾਲੇ ਲੈ ਕੇ ਨਿਕਲੇ ਬਲਦੇ ਭੱਠ ਵਿੱਚ ਜਾ ਕੇ ਪ੍ਰਵੇਸ਼ ਕਰ ਗਏ ਦੁਸ਼ਾਲੇ ਸੜ ਗਏ ਪਰ ਭੱਠ ਦੀ ਅੱਗ ਭਾਈ ਵਿਧੀ ਚੰਦ ਦੇ ਤਨ ਨੂੰ ਮਾੜੀ ਜੀ ਲੂਹ ਤੱਕ ਨਹੀਂ ਲਾ ਸਕੀ। ਏਦਾਂ ਜਾਪਿਆ ਵੀ ਬਲਦਾ ਭੱਠ ਜਿਵੇਂ ਬਰਫ਼ ਦਾ ਹੇਵਾ ਦਾ ਘਰ ਹੋਵੇ ਤੇ ਅੰਦਰ ਸ਼ੀਤਲਤਾ ਮਹਿਸੂਸ ਹੋ ਰਹੀ। ਇਹ ਪ੍ਰਤੱਖ ਪ੍ਰਮਾਣ ਨੇ ਸਤਿਗੁਰਾਂ ਦੇ ਕਿ ਜਿੱਥੇ ਕਰਤਾ ਪੁਰਖ ਵਾਹਿਗੁਰੂ ਜੀ ਆਪ ਖਲੋ ਜਾਣ ਫਿਰ ਉਹਨਾਂ ਦਾ ਖਾਲਸਾ ਜੀ ਵਾਲ ਵੀ ਵਿੰਗਾ ਨਹੀਂ ਹੁੰਦਾ।
ਮੱਜਨ ਗੁਰੇ ਆਂਦਾ ਰਾਸੇ।
ਖਾਲਸਾ ਜੀ ਜਿਨ੍ਹਾਂ ਨੇ ਇਸ ਪਾਵਨ ਪਵਿੱਤਰ ਅੰਮ੍ਰਿਤਸਰ ਸਰੋਵਰ ਵਿੱਚ ਮੱਜਨ ਕੀਤਾ ਇਸ਼ਨਾਨ ਕੀਤਾ ਉਹਨਾਂ ਦੇ ਸਾਰੇ ਕਾਰਜ ਰਾਸ ਹੋ ਗਏ।
ਜਪ ਹਰ ਹਰ ਕਿਲ ਵਿਖ ਨਾਸੇ।
ਕੱਲਾ ਇਸ਼ਨਾਨ ਨਹੀਂ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਇਸ਼ਨਾਨ ਦੇ ਨਾਲ ਨਾਲ ਜਾਪ ਵੀ ਕਰਨਾ ਵਾਹਿਗੁਰੂ ਵਾਹਿਗੁਰੂ। ਜਦੋਂ ਅੰਮ੍ਰਿਤਸਰ ਸਰੋਵਰ ਚ ਚੁੱਭਾ ਲਾਉਣਾ ਨਾਲ ਇਸ਼ਨਾਨ ਕਰਨਾ ਤੇ ਜਿਹੜੇ ਨਾਲ ਇਸ਼ਨਾਨ ਕਰਦਿਆਂ ਕਰਦਿਆਂ ਵਾਹਿਗੁਰੂ ਵਾਹਿਗੁਰੂ ਜਪਦੇ ਨੇ ਉਹਨਾਂ ਦੇ ਸਾਰੇ ਕਿਲ ਵਿਖ ਨੱਸ ਜਾਂਦੇ ਨੇ ਉਹਨਾਂ ਦੇ ਸਾਰੇ ਪਾਪ ਨਸ਼ਟ ਭ੍ਰਸ਼ਟ ਹੋ ਜਾਂਦੇ ਨੇ। ਇਹ ਐਸਾ ਪਵਿੱਤਰ ਪਾਵਨ ਅੰਮ੍ਰਿਤ ਤਾਲ ਅੰਮ੍ਰਿਤ ਸਰੋਵਰ ਹੈ।
ਸੰਤੋ ਰਾਮਦਾਸ ਸਰੋਵਰ ਨਿਕਾ।
ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ ਗੁਰੂ ਅਰਜਨ ਸਾਹਿਬ ਜੀ ਸੰਤੋ ਹੇ ਸਤ ਸੰਗੀਓ ਸੰਤੋ ਸੁਣੋ ਇਹ ਧੰਨ ਗੁਰੂ ਰਾਮਦਾਸ ਜੀ ਦਾ ਸਰੋਵਰ ਹੈ ਨੀਕਾ। ਨੀਕਾ ਕਹਿੰਦੇ ਨੇ ਸੋਹਣੇ ਨੂੰ, ਨੀਕਾ ਕਹਿੰਦੇ ਨੇ ਖੂਬਸੂਰਤ ਨੂੰ, ਨੀਕਾ ਕਹਿੰਦੇ ਨੇ ਸੁੰਦਰ ਨੂੰ। ਇਹ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਸੁੰਦਰ ਸਰੋਵਰ ਹੈ।
ਜੋ ਨਾਵੈ ਸੋ ਕੁਲ ਤਰਾਵੈ ਉਧਾਰ ਹੋਆ ਹੈ ਜੀ ਕਾ।
ਜਿਹੜਾ ਜਿਹੜਾ ਗੁਰਮੁਖ ਇਸ ਪਵਿੱਤਰ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਦਾ ਭਾਵਨਾ ਨਾਲ, ਭਾਵਨਾ ਹੋਣੀ ਚਾਹੀਦੀ ਆ ਕਿ ਮੈਂ ਜੋ ਇਸ਼ਨਾਨ ਕਰ ਰਿਹਾ ਇਹ ਪਾਵਨ ਅੰਮ੍ਰਿਤ ਤਾਲ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਪਾਵਨ ਸਰੀਰ ਹੈ ਔਰ ਮੇਰੇ ਤਨ ਦਾ ਸਪਰਸ਼ ਗੁਰੂ ਰਾਮਦਾਸ ਜੀ ਦੇ ਸਰੀਰ ਨਾਲ ਸਪਰਸ਼ ਕਰ ਰਿਹਾ। ਫਿਰ ਇਹ ਭਾਵਨਾ ਹੋਵੇ ਕਿਉਂਕਿ ਜਦੋਂ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾਏ ਨੇ ਪੰਜਵੇਂ ਪਾਤਸ਼ਾਹ ਨੂੰ ਕਹਿੰਦੇ ਗੁਰੂ ਅਰਜਨ ਸਾਹਿਬ ਨੂੰ ਕਿ ਗੁਰੂ ਅਰਜਨ ਦੇਵ ਜੀ ਸ੍ਰੀ ਅੰਮ੍ਰਿਤਸਰ ਸਰੋਵਰ ਨੂੰ ਤੁਸੀਂ ਸਾਡਾ ਸਰੀਰ ਸਮਝਣਾ, ਇਹ ਸਾਡਾ ਸਰੀਰ ਹੈ, ਜਿੰਨਾ ਤੁਸੀਂ ਸਾਡੇ ਸਰੀਰ ਦਾ ਸਤਿਕਾਰ ਤੇ ਸੇਵਾ ਕਰਦੇ ਹੋ ਇੰਨਾ ਸਤਿਕਾਰ ਤੇ ਇੰਨਾ ਅਦਬ ਇਸ ਪਾਵਨ ਸਰੋਵਰ ਦਾ ਰੱਖਣਾ। ਇਸ ਕਰਕੇ ਇਹ ਭਾਵਨਾ ਲੈ ਕੇ ਕਿ ਇਸ ਪਾਵਨ ਸਰੋਵਰ ਵਿੱਚ ਗੁਰੂ ਰਾਮਦਾਸ ਜੀ ਦਾ ਨਿਵਾਸ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨਿਵਾਸ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੈ ਇਸ ਪਾਵਨ ਅੰਮ੍ਰਿਤ ਸਰੋਵਰ ਦੇ ਅੰਦਰ, ਇਹ ਭਾਵਨਾ ਲੈ ਕੇ ਜਦੋਂ ਕੋਈ ਮਾਈ ਭਾਈ ਇਸ ਪਵਿੱਤਰ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰਦਾ ਮਹਾਰਾਜ ਜੀ ਕਹਿੰਦੇ ਉਹਦੀਆਂ ਕੁੱਲਾਂ ਤਰ ਜਾਂਦੀਆਂ ਹਨ।
ਬੋਲੇ ਸੋਨਿਆ,
ਉਹਦੀ ਕੁੱਲ ਤਰ ਜਾਂਦੀ ਹੈ ਭਾਈ, ਕੁੱਲ ਤਰਾਵਾ ਉਹਦੀਆਂ ਕੁੱਲਾਂ ਤਰ ਜਾਂਦੀਆਂ ਹਨ, ਉਧਾਰ ਹੋਆ ਹੈ ਜੀ ਕਾ। ਔਰ ਜਿਹੜਾ ਇਸ਼ਨਾਨ ਕਰਦਾ ਉਹਦਾ ਵੀ ਉਧਾਰ ਹੋ ਜਾਂਦਾ, ਉਹਦਾ ਵੀ ਪਾਰ ਉਤਾਰਾ ਹੋ ਜਾਂਦਾ।
ਜੈ ਜੈਕਾਰ ਜਗ ਗਾਵੇ, ਮਨ ਚਿੰਦੜੇ ਫਲ ਪਾਵੇ।
ਸਾਰੇ ਗੁਰਮੁਖ ਇਸ ਪਾਵਨ ਅੰਮ੍ਰਿਤ ਸਰੋਵਰ ਦੀ ਜੈ ਜੈਕਾਰ ਕਰਦੇ ਨੇ, ਹਰ ਜਗ੍ਹਾ ਤੇ ਜੈ ਜੈਕਾਰ ਹੈ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਇਸ ਪਾਵਨ ਸਰੋਵਰ ਦੀ, ਹਰ ਜਗ੍ਹਾ ਤੇ ਹਰ ਥਾਂ ਤੇ ਜੈ ਜੈਕਾਰ ਹੈ। ਔਰ ਜਿਹੜੇ ਇਸ ਪਾਵਨ ਸਰੋਵਰ ਦੀ ਜੈ ਜੈਕਾਰ ਕਰਦੇ ਨੇ ਉਹਨਾਂ ਨੂੰ ਮਨ ਚਿੰਦਿਆੜੇ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਮਨ ਚਿੰਦਿਆੜੇ ਫਲ ਪਾਵੇ, ਮਨ ਚਿੰਦਿਆੜੇ ਜੋ ਮਨ ਚ ਸੋਚ ਲੈਂਦੇ ਨੇ, ਭਾਵਨਾ ਕਰ ਲੈਂਦੇ ਨੇ ਔਰ ਇਸ ਅੰਮ੍ਰਿਤ ਤਾਲ ਚ ਇਸ਼ਨਾਨ ਕਰਦੇ ਨੇ ਉਹਨਾਂ ਨੂੰ ਮਨ ਚਿੰਦਿਆੜੇ ਫਲਾਂ ਦੀ ਪ੍ਰਾਪਤੀ ਹੁੰਦੀ ਹੈ।
ਸਹੀ ਸਲਾਮਤ ਨਾਏ ਆਏ, ਆਪਣਾ ਪ੍ਰਭੂ ਤੇ ਆਏ।
ਮਹਾਰਾਜ ਗੁਰੂ ਅਰਜਨ ਸਾਹਿਬ ਵੀ ਚਿਰਾਂ ਬਾਅਦ ਆਏ ਸੀ ਗੁਰੂ ਕੀ ਬਡਾਲੀ ਤੋਂ, ਜਦੋਂ ਇਹ ਸ਼ਬਦ ਉਚਾਰਿਆ ਨਾ, ਚਾਰ ਸਾਢੇ ਚਾਰ ਸਾਲ ਬਾਅਦ ਆਏ ਸੀ ਅੰਮ੍ਰਿਤਸਰ ਸਾਹਿਬ, ਕਹਿੰਦੇ ਸਹੀ ਸਲਾਮਤ ਆ ਗਏ, ਆ ਕੇ ਇਸ਼ਨਾਨ ਕੀਤਾ ਇਸ ਪਾਵਨ ਅੰਮ੍ਰਿਤ ਤਾਲ ਵਿੱਚ ਔਰ ਆਪਣੇ ਪ੍ਰਭੂ ਪਰਮੇਸ਼ਰ ਨੂੰ ਧਿਆਉਣਾ ਕੀਤਾ ਹੈ।
ਸੰਤ ਸਰੋਵਰ ਨਾਵੇ,
ਜਿਹੜੇ ਸੰਤ ਜਨ ਇਸ ਪਵਿੱਤਰ ਪਾਵਨ ਸਰੋਵਰ ਵਿੱਚ ਨਹਾਉਂਦੇ, ਆਪਾਂ ਤਾਂ ਅਰਦਾਸ ਹੀ ਰੋਜ਼ ਇਹ ਕਰਦੇ ਹਾਂ, ਬਖਸ਼ੋ ਮਹਾਰਾਜ ਸੱਚੇ ਪਾਤਸ਼ਾਹ, ਜਦੋਂ ਕਹਿੰਦੇ ਹਾਂ ਨਾ ਬਖਸ਼ੋ ਆਪਣੇ ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਔਰ ਇਸ਼ਨਾਨ, ਇਹ ਮੰਗ ਸਤਿਗੁਰਾਂ ਦੇ ਚਰਨਾਂ ਚ ਰੋਜ਼ ਹੀ ਕਰਦੇ ਹਾਂ। ਮਹਾਰਾਜ ਅੰਮ੍ਰਿਤਸਰ ਜੀ ਦੇ ਦਰਸ਼ਨ ਬਖਸ਼ੋ ਔਰ ਅੰਮ੍ਰਿਤਸਰ ਸਰੋਵਰ ਦੇ ਇਸ਼ਨਾਨ ਬਖਸ਼ੋ, ਇਹ ਗੁਰਸਿੱਖਾਂ ਦੀ ਭਾਵਨਾ ਹੈ, ਇਹ ਧਾਰਮਿਕ ਕੇਂਦਰ ਹੈ ਗੁਰੂ ਕੇ ਸਿੱਖਾਂ ਦਾ, ਹਿਰਦਾ ਹੈ ਇਹਦੇ ਪਾਵਨ ਕੇਂਦਰ ਦੇ ਨਾਲ ਸਮੂਹ ਸਾਰਾ ਸਿੱਖ ਜਗਤ ਜੁੜਿਆ ਹੋਇਆ ਹੈ, ਇਕੱਲੇ ਸਿੱਖ ਜਗਤ ਦੇ ਨਾਲ ਹੀ ਨਹੀਂ ਸਾਰਾ ਵਿਸ਼ਵ ਸ੍ਰੀ ਹਰਿਮੰਦਰ ਸਾਹਿਬ ਨਾਲ ਜੁੜਿਆ ਹੋਇਆ, ਅਨੇਕਾਂ ਹੋਰ ਮਤਾਂ ਦੇ ਲੋਕਾਂ ਦੇ ਹਿਰਦਿਆਂ ਵਿੱਚ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਪ੍ਰਤੀ ਅਤੁੱਟ ਸ਼ਰਧਾ ਹੈ, ਅਥਾਹ ਸ਼ਰਧਾ ਤੇ ਭਾਵਨਾ ਹੈ। ਤੋ ਕਹਿੰਦੇ ਹੇ ਭਾਈ, ਜਿਹੜੇ ਜਿਹੜੇ ਸੰਤ ਜਨ ਇਸ ਪਵਿੱਤਰ ਪਾਵਨ ਸਰੋਵਰ ਵਿੱਚ ਨਹਾਉਂਦੇ ਨੇ, ਇਸ਼ਨਾਨ ਕਰਦੇ ਨੇ,
ਸੋ ਜਨ ਪਰਮ ਗਤ ਪਾਵੇ,
ਉਹਨਾਂ ਨੂੰ ਪਰਮ ਗਤੀ ਦੀ ਪ੍ਰਾਪਤੀ ਹੋ ਜਾਂਦੀ। ਮੈਂ ਪਹਿਲਾਂ ਕਹਿ ਕੇ ਉੱਪਰ ਮਹਾਰਾਜ ਜੀ ਕਹਿ ਆਏ ਨੇ ਕਿ ਇਸ਼ਨਾਨ ਦੇ ਨਾਲ ਨਾਲ ਸਿਮਰਨ ਵੀ ਹੋਣਾ ਚਾਹੀਦਾ, ਇਕੱਲਾ ਇਸ਼ਨਾਨ ਨਹੀਂ, ਇਸ਼ਨਾਨ ਦੇ ਨਾਲ ਨਾਲ ਸਿਮਰਨ ਵੀ ਹੋਵੇ ਤੇ ਇਸ਼ਨਾਨ ਕਰਕੇ ਜਿਹੜੇ ਨਾਲ ਨਾਲ ਸਿਮਰਨ ਦੀ ਰਹੋ ਤਾਂ ਸਤਿਗੁਰੂ ਜੀ ਦੇ ਦਰਬਾਰ ਦੀ ਇਹੋ ਜਿਹੀ ਕਲਾ ਹੈ ਕਿ ਜਦੋਂ ਤੁਸੀਂ ਪਰਕਰਮਾ ਦੇ ਅੰਦਰ ਐਂਟਰ ਹੀ ਹੁੰਦੇ ਹੋ ਤੇ ਵੇਖਦਿਆਂ ਹਿਰਦਾ ਗਦਗਦ ਹੋ ਜਾਂਦਾ, ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦਿਆਂ ਸਿਰ ਝੁਕ ਜਾਂਦਾ ਤੇ ਬਦੋ ਬਦੀ ਨਾਸਤਕ ਤੋਂ ਨਾਸਤਕ ਪ੍ਰਾਣੀ ਦੇ ਮੂੰਹ ਤੋਂ ਵੀ ਨਿਕਲਦਾ ਧੰਨ ਗੁਰੂ ਰਾਮਦਾਸ। ਤੇ ਜਦੋਂ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਦੇ ਹਾਂ ਉਹ ਜਲ ਦੀ ਰੋਂ ਹੀ ਇਹੋ ਜਿਹੀ ਜਦੋਂ ਸਾਡੇ ਸਰੀਰ ਨਾਲ ਛੁੰਦੀ ਆ ਆਪਣੇ ਆਪ ਹੀ ਅੰਦਰ ਝਰਨਾਹਟ ਚੱਲ ਪੈਂਦੀ ਹੈ ਸਿਮਰਨ ਦੀ। ਨਾਮ ਦਾ ਇਹੋ ਜਿਹਾ ਆਪਣੇ ਆਪ ਉਧਰੋਂ ਕੀਰਤਨ ਦੀ ਆਵਾਜ਼ ਮਿੱਠੀ ਮਿੱਠੀ ਕੰਨਾਂ ਚ ਪੈਂਦੀ ਹੈ, ਉਧਰੋਂ ਅੰਮ੍ਰਿਤ ਜਲ ਦੇ ਸਰੋਵਰ ਦਾ ਪਾਣੀ ਸਰੀਰ ਨਾਲ ਛੂੰਹਦਾ ਤੇ ਉਹ ਹਿਰਦੇ ਵਿੱਚੋਂ ਆਪਣੇ ਆਪ ਹੀ ਸਿਮਰਨ ਦੀ ਰੌਂ ਚੱਲ ਪੈਂਦੀ ਹੈ। ਇਸ ਤਰ੍ਹਾਂ ਜਿਹੜੇ ਇਸ਼ਨਾਨ ਕਰਦੇ ਨੇ ਭਾਈ, ਉਹਨਾਂ ਨੂੰ ਪਰਮ ਗਤੀ ਦੀ ਪ੍ਰਾਪਤੀ ਹੁੰਦੀ ਹੈ।
ਮਰੈ ਨਾ ਆਵੈ ਜਾਏ,
ਨਹੀਂ ਮਰਦੇ, ਨਾ ਆਉਂਦੇ ਨੇ ਨਾ ਜਾਂਦੇ ਨੇ, ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਨੇ।
ਹਰ ਹਰ ਨਾਮ ਧਿਆਈ,
ਕੌਣ? ਜਿਹੜੇ ਇਸ਼ਨਾਨ ਕਰਕੇ ਨਾਲ ਹਰੀ ਦਾ ਨਾਮ ਧਿਆਉਂਦੇ ਨੇ, ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਨ।
ਇਹ ਬ੍ਰਹਮ ਵਿਚਾਰ ਤੋਂ ਜਾਣੈ, ਜਿਸ ਦਿਆਲੂ ਏ ਭਗਵਾਨ।
ਇਹ ਬ੍ਰਹਮ ਵਿਚਾਰ ਹੈ, ਇਸ ਬ੍ਰਹਮ ਵਿਚਾਰ ਨੂੰ ਉਹੀ ਜਾਣਦਾ ਜਿਸ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਆਪਣੀ ਦਇਆ ਕਰਦੇ ਹਨ।
ਬਾਬਾ ਨਾਨਕ ਪ੍ਰਭ ਸਰਣਾਏ, ਸਭ ਚਿੰਤਾ ਗਣਤ ਮਿਟਾਏ।
ਬਾਬਾ ਨਾਨਕ ਉਸ ਪ੍ਰਭੂ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਮੈਂ ਉਸ ਪ੍ਰਭੂ ਦੀ ਸ਼ਰਨ ਵਿੱਚ ਹਾਂ, ਜਿਸ ਦੀ ਸ਼ਰਨ ਵਿੱਚ ਪਿਆ ਮੇਰੇ ਹਿਰਦੇ ਚੋਂ ਸਾਰੀ ਚਿੰਤਾ ਮਿਟ ਗਈ ਹੈ। ਖਾਲਸਾ ਜੀ, ਜਦੋਂ ਸਮਰੱਥ ਪ੍ਰਭੂ ਦੀ ਸ਼ਰਨ ਪੈ ਜਾਈਏ ਫਿਰ ਚਿੰਤਾ ਰਹਿੰਦੀ ਵੀ ਨਹੀਂ, ਫਿਰ ਚਿੰਤਾ ਹਿਰਦੇ ਵਿੱਚੋਂ ਮਿਟ ਜਾਂਦੀ ਹੈ, ਨਾ ਚਿੰਤਾ ਰਹਿੰਦੀ ਹੈ। ਤੇ ਗਣਤ ਦਾ ਮਤਲਬ ਹੈ ਗਿਣਤੀਆਂ ਮਿਣਤੀਆਂ, ਸੋਚੀ ਜਾਣਾ ਵੀ ਆਹ ਕਰਾਂਗੇ, ਏਦਾਂ ਹੋ ਜਾਏ, ਏਦਾਂ ਹੋ ਜਾਏ। ਇਹ ਜਿਹੜੀਆਂ ਗਿਣਤੀਆਂ ਮਿਣਤੀਆਂ ਨੇ ਵੀ ਸਤਿਗੁਰਾਂ ਦੀ ਸ਼ਰਨ ਚ ਪੈ ਕੇ ਮਿਟ ਜਾਂਦੀਆਂ, ਨਾ ਚਿੰਤਾ ਰਹਿੰਦੀ ਹੈ, ਨਾ ਕੋਈ ਗਿਣਤੀ ਮਿਣਤੀ ਰਹਿੰਦੀ ਹੈ ਹਿਰਦੇ ਦੀ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਪਾਵਨ ਬਚਨ ਉਚਾਰਿਆ। ਹੁਣ ਦੱਸ ਰਹੇ ਨੇ ਅੱਗੇ ਕਿ ਸ਼ਹੀਦ ਦੀ ਪਦਵੀ ਕਿਵੇਂ ਮਿਲੀ ਉਹਨਾਂ ਸਿੰਘਾਂ ਨੂੰ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।